ਵਾਹਿਗੁਰੂ ਸਾਹਿਬ ਜੀਓ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਅਖ ਹੋ ਕਰਮ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਅਖ ਹੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਐ, ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ, ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਪਹੁੰਚ ਕੇ ਆਪਣੇ ਜੀਵਨ ਨੂੰ ਆਪ ਜੀ ਨੇ ਭਾਗਸ਼ਾਲੀ ਬਣਾਇਆ ਹੈ। ਅੱਜ ਦਾ ਜੋ ਲੜੀਵਾਰ ਜਪਜੀ ਸਾਹਿਬ ਵਿੱਚ ਪ੍ਰਕਰਨ ਹੈ, 35ਵੀਂ ਪੌੜੀ ਆਪ ਜੀ ਨੇ ਸਰਵਣ ਕੀਤੀ, 5 ਖੰਡਾਂ ਵਿੱਚ। ਇਹ ਦੂਸਰੇ ਖੰਡ ਦੀ ਵਿਚਾਰ ਇਹਦੇ ਵਿੱਚ ਚੱਲਦੀ ਹੈ। ਪਹਿਲਾ ਖੰਡ ਧਰਮ ਖੰਡ ਹੈ, ਦੂਸਰਾ ਖੰਡ, ਦੂਸਰੀ ਕਲਾਸ ਗਿਆਨ ਖੰਡ ਗੁਰੂ ਸਾਹਿਬ ਨੇ ਵਰਣਨ ਕੀਤਾ ਹੈ। ਜਦੋਂ ਕੋਈ ਧਾਰਮਿਕ ਪੁਰਸ਼ ਪੂਰੀ ਤਰ੍ਹਾਂ ਧਰਮ ਖੰਡ ਦੀ ਸਾਰੀ ਵਿੱਦਿਆ ਨੂੰ ਪੜ੍ਹ ਕੇ ਸਮਝ ਕੇ ਜੀਵਨ ਵਿੱਚ ਕਮਾ ਲੈਂਦਾ ਹੈ, ਤਾਂ ਫਿਰ ਉਹ ਇਸ ਵਿੱਚੋਂ ਅੱਗੇ ਗਿਆਨ ਖੰਡ ਵਿੱਚ ਉਹਦੀ ਸੁਰਤ ਪ੍ਰਵੇਸ਼ ਕਰਦੀ ਹੈ। ਧਰਮ ਖੰਡ ਜਿਤਨਾ ਹੈ ਉਹਦੇ ਵਿੱਚ ਸਭ ਕੁਝ ਨਾਪਿਆ ਤੋਲਿਆ ਹੋਇਆ ਹੈ। ਮਿਣ ਕੇ ਦੱਸਿਆ ਗਿਆ ਕਿ ਧਰਮ ਖੰਡ ਵਿੱਚ ਕੀ ਕਰਨਾ ਹੈ, ਕਿਉਂਕਿ ਧਰਮ ਖੰਡ ਹੈ ਮਰਿਆਦਾ ਦਾ ਖੰਡ, ਜਿਹਦੇ ਵਿੱਚ ਜਗਿਆਸੂ ਆਪਣੇ ਕਰਮਾਂ ਦੀ ਸੋਧ ਕਰਦਾ ਹੈ। ਸਰੀਰ ਦੇ ਕਰਮ ਇੰਦਰੀਆਂ ਦੁਆਰਾ ਜੋ ਕਰਮ ਉਸਨੇ ਕਰਨੇ ਨੇ ਉਹਨਾਂ ਨੂੰ ਜੋ ਕਰਦਾ ਹੈ ਉਹਨੂੰ ਕਹਿੰਦੇ ਨੇ ਧਰਮ ਖੰਡ ਦਾ ਨਿਵਾਸੀ ਹੈ, ਧਰਮ ਖੰਡ ਦੀ ਵਿੱਦਿਆ ਲੈ ਰਿਹਾ ਹੈ, ਪਹਿਲੀ ਕਲਾਸ ਵਿੱਚ ਹੈ, ਮਰਿਆਦਾ ਵਿੱਚ ਹੈ। ਉੱਥੇ ਸਭ ਕੁਝ ਨਾਪਿਆ ਤੋਲਿਆ ਹੁੰਦਾ ਹੈ ਕਿ ਇੰਨੇ ਵਜੇ ਜਾਗਣਾ ਹੈ, ਇਹ ਬੋਲਣਾ ਇਸ ਤਰ੍ਹਾਂ ਹੈ, ਵੇਖਣਾ ਇਸ ਤਰ੍ਹਾਂ ਹੈ, ਸੁਣਨਾ ਇਸ ਤਰ੍ਹਾਂ ਹੈ, ਦਸਵੰਧ ਕੱਢਣਾ ਹੈ, ਪੰਜ ਬਾਣੀਆਂ ਗਿਣੀਆਂ ਹੋਈਆਂ ਨੇ। ਫਿਰ ਸ਼ਾਮ ਦਾ ਵੀ ਵਕਤ ਦੱਸਿਆ ਗਿਆ ਹੈ, ਰਹਿ ਰਾਜ ਸਾਹਿਬ। ਹੋਰ ਵੀ ਜਿੰਨੇ ਵੀ ਕਰਮ ਨੇ, ਧਰਮ ਖੰਡ ਦਾ ਵਿਦਿਆਰਥੀ ਜਿਹੜਾ ਹੈ ਉੱਥੇ ਸਭ ਕੁਝ ਮਿਣ ਤੋੜ ਕੇ ਕੀਤਾ ਜਾਂਦਾ ਹੈ। ਕਰਮੀ ਕਰਮੀ ਹੋਏ ਵਿਚਾਰ, ਸਾਰੇ ਕਰਮ ਨਾਪੇ ਤੋਲੇ ਚੱਲਦੇ ਨੇ। ਜਦੋਂ ਕੋਈ ਧਰਮ ਖੰਡ ਦਾ ਵਿਦਿਆਰਥੀ ਜਗਿਆਸੂ ਗੁਰਸਿੱਖ ਗੁਰਮੁਖ ਧਰਮ ਖੰਡ ਦੀ ਵਿਦਿਆ ਨੂੰ ਚੰਗੀ ਤਰ੍ਹਾਂ ਜੀਵਨ 'ਤੇ ਲਾਗੂ ਕਰ ਲੈਂਦਾ ਹੈ, ਸਰੀਰ ਜਿਹੜਾ ਹੈ ਬਿਲਕੁਲ ਗੁਰੂ ਦੇ ਮਾਰਗ 'ਤੇ ਤੋਰ ਦਿੰਦਾ ਹੈ, ਉਹਦੀ ਨਿਭਾ ਦਿੰਦਾ ਹੈ ਉਸਨੂੰ, ਤਾਂ ਕਰਦਿਆਂ ਕਰਦਿਆਂ ਇੱਕ ਦਿਨ ਉਹਦੀ ਸੁਰਤ ਜਿਹੜੀ ਹੈ ਧਰਮ ਖੰਡ ਵਿੱਚੋਂ ਪਾਰ ਚਲੀ ਜਾਂਦੀ, ਹਿਸਾਬ ਕਿਤਾਬ ਦੀ ਦੁਨੀਆਂ ਨੂੰ ਲੰਘ ਜਾਂਦੀ ਹੈ, ਜਿੱਥੇ ਫਿਰ ਕੋਈ ਅੰਤ ਨਹੀਂ, ਕੋਈ ਗਿਣਤੀ ਨਹੀਂ। ਜਦੋਂ ਉਹ ਦੁਨੀਆਂ ਗਿਆਨ ਖੰਡ ਦੀ ਅਵਸਥਾ ਕਿਸੇ ਜਗਿਆਸੂ ਨੂੰ ਮਿਲਦੀ ਹੈ ਤਾਂ ਗੁਰੂ ਸਾਹਿਬ ਕਹਿੰਦੇ ਨੇ ਉਸ ਥਾਂ 'ਤੇ ਇੱਕ ਅੱਗ ਜਿਹੜੀ ਹੈ ਬੜੀ ਤੇਜ਼ ਬਲਦੀ ਹੈ, ਚਾਨਣ ਬਹੁਤ ਹੋ ਜਾਂਦਾ ਹੈ, ਬਹੁਤ ਕੁਝ ਦਿਸਣ ਲੱਗ ਪੈਂਦਾ ਹੈ, ਔਰ ਸਾਰੀਆਂ ਚੀਜ਼ਾਂ ਦੇ ਜਿਹੜੇ ਪਹਿਲਾਂ ਅਸੀਂ ਅਰਥ ਸਮਝਦੇ ਸੀ ਉਹ ਬਦਲ ਜਾਂਦੇ ਨੇ। ਜਿਹੜੀਆਂ ਚੀਜ਼ਾਂ ਨੂੰ ਪਹਿਲਾਂ ਜਿਵੇਂ ਸਮਝਿਆ ਸੀ ਉਹ ਉਸ ਤਰ੍ਹਾਂ ਦੀਆਂ ਨਹੀਂ ਦਿਸਦੀਆਂ, ਕਿਉਂਕਿ ਪਹਿਲਾਂ ਹਨੇਰੇ ਵਿੱਚ ਸੀ, ਹੁਣ ਚਾਨਣ ਵਿੱਚ ਆ ਗਏ। ਕਿਉਂਕਿ ਗੁਰੂ ਸਾਹਿਬ ਨੇ ਅੱਗੇ ਜਾ ਕੇ ਕਿਹਾ ਹੈ ਕਿ ਗਿਆਨ ਖੰਡ ਵਿੱਚ ਜਿਹੜਾ ਖਾਸ ਤੌਰ 'ਤੇ ਜਿਹੜੀ ਅਵਸਥਾ ਬਣਦੀ ਹੈ ਉੱਥੇ ਪ੍ਰਚੰਡ ਹੋ ਜਾਂਦੀ ਅਗਨੀ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਪ੍ਰਚੰਡ ਦਾ ਮਤਲਬ ਹੁੰਦਾ ਹੈ ਕੋਈ ਅੱਗ ਬੜੀ ਤੇਜ਼ ਬਲੇ, ਮਿਸਾਲ ਜਾਂ ਲਾਈਟ ਜਿਹਦੇ ਵਿੱਚ ਸਾਰਾ ਕੁਝ ਦਿਸਣ ਲੱਗ ਪਏ, ਜਾਂ ਇਉਂ ਕਹੀਏ ਕਿ ਜਿਵੇਂ ਇਸ ਹਾਲ ਦੇ ਵਿੱਚ ਅਸੀਂ ਬੈਠੇ ਹਾਂ ਤਾਂ ਸਾਰੀਆਂ ਲਾਈਟਾਂ ਬੰਦ ਹੋਣ, ਰਾਤ ਹੋਵੇ, ਕੁੱਪ ਹਨੇਰਾ, ਤਾਂ ਇੱਥੇ ਸਾਰਾ ਕੁਝ ਇਹ ਜੋ ਕੁਝ ਹੈ ਇਹਦੇ ਵਿੱਚੋਂ ਸਾਨੂੰ ਕੁਝ ਨਹੀਂ ਦਿਸੇਗਾ। ਅਸੀਂ ਇਹ ਨਹੀਂ ਕਹਿ ਸਕਦੇ ਵੀ ਹੈ ਨਹੀਂ, ਹੈ ਜ਼ਰੂਰ, ਇਹ ਪਰਦੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਗੁਰੂ ਸਾਹਿਬ ਦਾ ਸਿੰਘਾਸਨ ਹੈ, ਚੰਦੋਆ ਸਾਹਿਬ ਲੱਗਾ ਹੋਇਆ ਹੈ, ਕਿੰਨਾ ਕੁਝ ਦਿਸ ਰਿਹਾ ਇਸ ਥਾਂ ਦੇ ਉੱਤੇ। ਪਰ ਜੇ ਇੱਥੇ ਲਾਈਟ ਚਲੀ ਜਾਏ, ਹਨੇਰਾ ਹੋ ਜਾਏ, ਹੋਵੇਗਾ ਵੀ ਸਭ ਕੁਝ ਅਤੇ ਦਿਸੇਗਾ ਵੀ ਕੁਝ ਨਾ। ਦੇਖਣ ਵਾਲੀ ਅੱਖ ਵੀ ਹੈ ਅਤੇ ਦਿਸਣ ਵਾਲੀਆਂ ਚੀਜ਼ਾਂ ਵੀ ਹਨ, ਪਰ ਉਹਨਾਂ ਦੋਵਾਂ ਦੇ ਵਿਚਕਾਰ ਜਿਹੜਾ ਸੰਪਰਕ ਬਣਾਉਣ ਵਾਲੀ ਸ਼ਕਤੀ ਹੈ ਚਾਨਣ, ਉਹ ਇੱਥੇ ਨਾ ਹੋਣ ਦੇ ਕਾਰਨ ਸਭ ਕੁਝ ਹੈ ਪਰ ਵੇਖਣ ਵਾਲਾ ਵੀ ਹੈ ਪਰ ਦਿਸਦਾ ਨਹੀਂ। ਇਸ ਕਰਕੇ ਗੁਰੂ ਨੂੰ ਲਾਈਟ ਕਿਹਾ, ਪ੍ਰਕਾਸ਼, ਗੁਰੂ ਤੋਂ ਬਿਨਾਂ ਕਿਹਾ ਕਿ ਹਨੇਰਾ ਹੈ, ਹੈ ਸਾਰਾ ਕੁਝ ਬੰਦੇ ਕੋਲ, ਜਿਵੇਂ ਇੱਥੇ ਸਾਰਾ ਕੁਝ ਪਰ ਲਾਈਟ ਤੋਂ ਬਿਨਾਂ ਨਹੀਂ ਦਿਸਦਾ, ਇਸ ਤਰ੍ਹਾਂ ਮਤ ਵਿੱਚ ਰਤਨ ਜਵਾਹਰ ਮਾਣਕ, ਅੰਦਰ ਬੜਾ ਗੂੜਾ ਅੰਮ੍ਰਿਤ ਗੁਰੂ ਸਾਹਿਬ ਨੇ ਕਿਹਾ ਹੈ, ਅੰਮ੍ਰਿਤ ਦੀ ਇੱਕ ਧਾਰ ਹੈ, ਅੰਮ੍ਰਿਤ ਦਾ ਇੱਕ ਸਰੋਵਰ ਹੈ, ਬੜੀ ਮਿਠਾਸ ਹੈ, ਅੰਮ੍ਰਿਤ ਰਸ ਦੀ ਗੱਲ ਕੀਤੀ ਗਈ ਹੈ, ਖਜ਼ਾਨਾ ਕਿਹਾ ਗਿਆ ਹੈ, ਰਤਨਾ ਰਤਨ ਪਦਾਰਥ। ਗੁਰੂ ਸਾਹਿਬ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਬੰਦੇ ਵਿੱਚ ਇੰਨੇ ਸੁੱਖ ਦਾ ਇੱਕ ਸਮੁੰਦਰ ਭਰਿਆ ਹੋਇਆ, ਸਮੁੰਦਰ ਦਾ ਮਤਲਬ ਜੋ ਖਤਮ ਨਾ ਹੋਵੇ, ਇੰਨਾ ਵੱਡਾ ਸੁੱਖ ਹੈ ਬੰਦੇ ਦੇ ਸਰੀਰ ਦੇ ਅੰਦਰ ਕਿ ਸਮੁੰਦਰ ਵਿੱਚੋਂ ਕਿੰਨਾ ਵੀ ਪਾਣੀ ਕੱਢੋ ਉੱਥੇ ਕੋਈ ਕਮੀ ਨਹੀਂ ਆਉਂਦੀ, ਇੰਨਾ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਪਰ ਦਿਸਦਾ ਇਹਦੇ ਵਿੱਚੋਂ ਕੁਝ ਨਹੀਂ। ਕੋਲ ਹੁੰਦਿਆਂ ਇਹਨੂੰ ਕਹਿੰਦੇ ਨੇ, ਹੁੰਦਿਆਂ ਸੁੰਦਿਆਂ ਮਨੁੱਖ ਭੁੱਖਾ ਰਵੇ, ਜਾਂ ਇੱਕ ਪਿਆਸਾ ਆਦਮੀ ਦਰਿਆ ਦੇ ਕਿਨਾਰੇ ਬੈਠ ਕੇ ਵਿਲਕੀ ਜਾਏ, ਤੜਫੀ ਜਾਏ, ਪਿਆਸ ਬਹੁਤ ਲੱਗੀ ਏ ਤੇ ਕੋਲੋਂ ਪਾਣੀ ਵਹਿ ਰਿਹਾ ਹੈ। ਕਬੀਰ ਜੀ ਨੇ ਬਚਨ ਕੀਤੇ, ਪਾਲ ਸਮੂਹਾ ਸਰਵਰ ਪਰਾ, ਪੀ ਨਾ ਸਕੈ ਕੋਈ ਨੀਰ। ਕਹਿੰਦੇ ਆ ਜਿੰਨੇ ਲੋਕ ਨੇ ਨਾ, ਜਿਹੜੇ ਤੜਫ ਰਹੇ ਨੇ, ਜਿਹੜੇ ਦੁਖੀ ਹੋ ਰਹੇ ਨੇ, ਇਹਨਾਂ ਦੇ ਬਿਲਕੁਲ ਨਾਲੋਂ, ਇਹਨਾਂ ਦੇ ਬਿਲਕੁਲ ਕੋਲ ਇੱਕ ਸਮੁੰਦਰ ਭਰਿਆ ਹੋਇਆ ਸੁੱਖ ਦਾ, ਪਰ ਪੀ ਨਾ ਸਕੈ ਕੋਈ ਨੀਰ, ਉਸ ਸੁੱਖ ਨੂੰ ਇਹ ਪ੍ਰਾਪਤ ਨਹੀਂ ਕਰ ਸਕਦੇ। ਭਾਗ ਵੱਡੇ ਤੈਂ ਪਾਇਓ, ਤੂੰ ਭਰ ਭਰ ਪੀਓ ਕਬੀਰ, ਤੇਰੇ ਭਾਗ ਵੱਡੇ ਸਨ, ਤੈਨੂੰ ਪਤਾ ਲੱਗ ਗਿਆ ਵੀ ਨੇੜੇ ਆਇਆ ਸੀ, ਬੇਹੋਸ਼ੀ ਦੇ ਕਾਰਨ ਨਹੀਂ ਸੀ ਦਿਸਦਾ, ਹਨੇਰੇ ਦੇ ਕਾਰਨ ਨਹੀਂ ਸੀ ਦਿਸਦਾ। ਤਾਂ ਗਿਆਨ ਦੇ ਅਰਥ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਦੋ ਤਰ੍ਹਾਂ ਦੇ ਆਉਂਦੇ ਨੇ, ਧਿਆਨ ਦੇਣਾ। ਗਿਆਨ ਦੇ ਅਰਥ ਦੋ ਪ੍ਰਕਾਰ ਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਜੇ ਉਹਨੂੰ ਸਮਝਿਆ ਨਾ ਤੇ ਗਲਤੀ ਲੱਗ ਜਾਏਗੀ। ਜਿਵੇਂ ਇੱਕ ਕੱਪੜੇ ਨੂੰ ਸੀਣ ਵਾਸਤੇ ਇੱਕ ਧਾਗਾ ਕੰਮ ਨਹੀਂ ਦੇ ਸਕਦਾ, ਦੋ ਧਾਗੇ ਪੈਂਦੇ ਉਸ ਮਸ਼ੀਨ ਦੇ ਅੰਦਰ, ਇੱਕ ਥੱਲੇ ਪੈਂਦਾ ਹੈ, ਇੱਕ ਉੱਪਰ ਪਾਇਆ ਜਾਂਦਾ, ਦੋ ਧਾਗੇ ਲੱਗਦੇ। ਤਾਂ ਜਦੋਂ ਦੋ ਧਾਗੇ ਤੇ ਉਸ ਤਕਨੀਕ ਦੀ ਜਿਹੜੀ ਸੂਈ ਹੈ, ਉਹਨਾਂ ਦਾ ਸੰਪਰਕ ਕੌਣ ਕਰਾਉਂਦੀ ਹੈ? ਦੋ ਧਾਗਿਆਂ ਦਾ ਉਹ ਸੂਈ ਸੰਪਰਕ ਕਰਾਉਂਦੀ ਹੈ, ਦੋਵਾਂ ਨੂੰ ਆਪਸ ਵਿੱਚ ਜੋੜ ਦਿੰਦੀ ਹੈ, ਪਰੋ ਦਿੰਦੀ ਹੈ ਦੋਵਾਂ ਨੂੰ। ਇਸ ਤਰ੍ਹਾਂ ਜਦੋਂ ਵੀ ਕਿਸੇ ਬੰਦੇ ਦਾ ਮਨ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਸੀਤਾ ਗਿਆ ਹੈ, ਤੇ ਇੱਕ ਧਾਗੇ ਨਾਲ ਨਹੀਂ ਸੀਤਾ ਜਾ ਸਕਦਾ, ਇੱਕ ਗਿਆਨ ਨਾਲ ਨਹੀਂ ਸੀਤਾ ਜਾ ਸਕਦਾ। ਦੋਵੇਂ ਗਿਆਨ ਜਿੱਦਣ ਇਕੱਠੇ ਹੋਣਗੇ, ਅੰਦਰ ਦਾ ਇੱਕ ਗਿਆਨ ਹੈ, ਇੱਕ ਬਾਹਰ ਦਾ ਗਿਆਨ ਹੈ, ਤਾਂ ਦੋ ਗਿਆਨ ਜਿੱਥੇ ਮਿਲਣੀ ਹੁੰਦੀ ਉਹਨਾਂ ਦੀ ਆਪਸ ਵਿੱਚ ਮਿਲ ਜਾਂਦੇ ਨੇ, ਉਹਨਾਂ ਦੇ ਟਕਰਾਵ ਦੇ ਨਾਲ ਇੱਕ ਚਾਨਣ ਪੈਦਾ ਹੁੰਦਾ ਹੈ, ਜਿਹਦੇ ਵਿੱਚ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਦੀਵਾ ਜਗ ਪਿਆ ਹੈ। ਦੋ ਧਾਗੇ ਜਿੱਥੇ ਇਕੱਠੇ ਹੋ ਜਾਣ, ਤੇ ਬਾਹਰਲਾ ਗਿਆਨ ਕਿਹੜਾ ਹੈ? ਇਹ ਬਾਹਰਲਾ ਗਿਆਨ ਹੈ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਮਝਾਇਆ ਗਿਆ ਹੈ। ਉਹ ਗਿਆਨ ਦਿੱਤਾ ਗਿਆ ਵੀ ਇਸ ਤਰ੍ਹਾਂ ਕਰ, ਤੂੰ ਉੱਠਣਾ ਇਸ ਤਰ੍ਹਾਂ ਹੈ, ਖਾਣਾ ਪੀਣਾ ਇਹ ਹੈ, ਬੋਲਣਾ ਇਸ ਤਰ੍ਹਾਂ ਹੈ, ਕੱਪੜੇ ਇਸ ਤਰ੍ਹਾਂ ਦੇ ਪਹਿਰਨੇ ਹਨ, ਨੀਂਦ ਇੰਨੀ ਲੈਣੀ ਹੈ, ਕੰਮ ਇਸ ਤਰ੍ਹਾਂ ਕਰਨਾ ਹੈ, ਵਿਹਾਰ ਇਸ ਤਰ੍ਹਾਂ ਕਰਨਾ, ਸੋਚਣਾ ਇਸ ਤਰ੍ਹਾਂ ਹੈ। ਇਹ ਸਾਰਾ ਬਾਹਰਲਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ, ਤੇ ਇਸ ਗਿਆਨ ਨੂੰ ਸੁਣਦੀ ਹੈ ਸਾਡੀ ਬੁੱਧੀ, ਉਹ ਵਿੱਚ ਸਟੋਰ ਕਰ ਲੈਂਦੀ ਹੈ, ਤੇ ਉੱਥੋਂ ਲੈ ਕੇ ਫਿਰ ਗੁਰਸਿੱਖ ਕੰਮ ਕਰਦਾ ਵੀ ਗੁਰੂ ਦਾ ਹੁਕਮ ਕੀ ਸੀ। ਤਾਂ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਸਭ ਤੋਂ ਪਹਿਲਾਂ ਗੁਰੂ ਨੇ ਇਹ ਸਿਖਾਇਆ ਸਨ, ਸਭ ਤੋਂ ਪਹਿਲੀ ਸਿਕਸ਼ਾ ਇਹ ਦਿੱਤੀ ਕਿ ਨਾਮ ਨੂੰ ਧਿਆਉਣਾ ਹੈ, ਸਾਧੂ ਸੰਗ ਸਿਖਾਇਓ ਨਾਮ। ਇਹ ਜਿਹੜਾ ਸ਼ਬਦ ਹੈ ਨਾ ਸਿਖਾਇਓ, ਸਿੱਖ ਨਾਲ ਸੰਬੰਧਿਤ ਹੈ, ਸਿੱਖ ਤੇ ਸਿੱਖਣਾ ਦੋ ਚੀਜ਼ਾਂ ਇਕੱਠੀਆਂ ਹਨ, ਹੋਵੇ ਸਿੱਖ ਤੇ ਸਿੱਖੇ ਕੁਝ ਨਾ। ਇਹ ਮਾਂ ਬਾਪ ਨੇ ਸਿੱਖ ਕਹਿ ਦਿੱਤਾ, ਸਿੱਖ ਹੈ ਨਹੀਂ, ਸਿੱਖਣ ਵਾਸਤੇ ਤਿਆਰ ਨੇ। ਔਰ ਸਿੱਖਣਾ ਕੀ ਹੈ? ਗੁਰੂ ਸਾਹਿਬ ਨੇ ਕਿਹਾ ਸਾਧੂ ਸੰਗ ਸਿਖਾਇਓ ਨਾਮ, ਨਾਮ ਨੂੰ ਸਿੱਖਣਾ ਪੈਂਦਾ ਹੈ, ਵੈਸੇ ਨਹੀਂ ਇਹ ਜਪਿਆ ਜਾਂਦਾ। ਨਾਮ ਦੀ ਇੱਕ ਜੁਗਤ ਹੈ, ਨਾਮ ਦਾ ਇੱਕ ਤਰੀਕਾ ਹੈ, ਨਾਮ ਨੂੰ ਸਿੱਖਣ ਦੀ ਗੱਲ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਇਕੱਲੇ ਜਪਣ ਦੀ ਨਹੀਂ, ਸਿੱਖਣਾ ਹੈ ਨਾਮ ਨੂੰ। ਔਰ ਇਹ ਵੀ ਬਚਨ ਕੀਤੇ ਸਤਿਗੁਰੂ ਨੇ ਕਿ ਜਨਮ ਮਰਨ ਕੀ ਟੇਕ, ਸਿੱਖੋ ਸ਼ਬਦ ਪਿਆਰੇ ਹੋ, ਸ਼ਬਦ ਨੂੰ ਸਿੱਖ ਲਓ। ਸਿੱਖੀ ਦਾ ਉਸ ਚੀਜ਼ ਨੂੰ ਹੈ ਜਿਹੜੀ ਕੋਲ ਸਾਹਮਣੇ ਤਾਂ ਹੋਵੇ ਪਰ ਉਹਦੀ ਉਹਨੂੰ ਵਰਤਨ ਦੀ ਜਾਂਚ ਨਾ ਹੋਵੇ, ਉਹਨੂੰ ਸਿੱਖਿਆ ਜਾਂਦਾ। ਹੁਣ ਨਾਮ ਤੇ ਸਾਡੇ ਸਾਹਮਣੇ ਨਾ ਕੰਨਾਂ ਵਿੱਚ ਪਾ ਦਿੱਤਾ, ਸਤਨਾਮ ਵਾਹਿਗੁਰੂ ਕਹਿ ਦਿੱਤਾ, ਜਿਵੇਂ ਉਹ ਸਤਨਾਮ ਵਾਹਿਗੁਰੂ ਸਾਨੂੰ ਬੋਲਣਾ ਆ ਗਿਆ, ਇਸੇ ਤਰ੍ਹਾਂ ਇੱਕ ਸਾਹਮਣੇ ਗੱਡੀ ਖੜੀ ਹੈ ਤੇ ਕੋਈ ਉਹਨੂੰ ਕਹਿੰਦਾ ਲੈ ਚਲਾ ਕੇ ਦਿਖਾਓ, ਉਹ ਕਹਿੰਦਾ ਨਹੀਂ ਮੈਨੂੰ ਸਿੱਖਣੀ ਪਏਗੀ ਪਹਿਲਾਂ ਕਿਵੇਂ ਚਲਾਉਣਾ ਇਸ ਨੂੰ, ਉਹਦੇ ਵਾਸਤੇ ਉਹਨੂੰ ਸਿੱਖਿਆ ਲੈਣੀ ਪਏਗੀ, ਸਿੱਖਣਾ ਪਏਗਾ। ਵੀ ਗੱਡੀ ਤਾਂ ਹੈ ਸਾਹਮਣੇ ਬਿਲਕੁਲ ਸਾਬਤ, ਪਰ ਜਿੰਨਾ ਚਿਰ ਸਿੱਖੀ ਨਹੀਂ ਕਿਵੇਂ ਚਲਾਏਗਾ, ਗਲਤ ਚਲਾਏਗਾ, ਉਸ ਨੂੰ ਖਰਾਬ ਕਰ ਦੇਗਾ। ਤਾਂ ਜਿਹੜਾ ਧਰਮ ਹੈ ਨਾ, ਇਹ ਲੋਕ ਸਿੱਖਣ ਤੋਂ ਬਿਨਾਂ ਚਲਾਉਂਦੇ ਬਹੁਤੇ, ਕਹਿੰਦੇ ਸਿੱਖਣ ਦੀ ਜ਼ਰੂਰਤ ਨਹੀਂ ਹੁੰਦੀ, ਵੈਸੇ ਠੀਕ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਧਰਮ ਨੂੰ ਸਿੱਖੋ ਜ਼ਰੂਰ, ਪਹਿਲਾਂ ਸਿੱਖਣ ਤੋਂ ਬਿਨਾਂ ਨਾ ਕਰਨਾ। ਅਤੇ ਬਿਨਾਂ ਸਿੱਖਣ ਤੋਂ ਸਤਿਗੁਰੂ ਨੇ ਕਿਹਾ ਸਾਰਿਆਂ ਦਾ ਨਾਮ ਲੈ ਦਿੱਤਾ ਅਤੇ ਬਚਨ ਕੀਤੇ, ਕਹਿਣ ਲੱਗੇ ਲੱਭ ਪਾਪ ਦੋਏ ਰਾਜਾ, ਮੈਂ ਤਾਂ ਕੂੜ ਹੋਆ ਸਿਕਦਾਰ, ਕਾਮ ਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ। ਇਹ ਸਾਰੇ ਜਿਹੜੇ ਲੋਕ ਨੇ, ਸਾਰੀਆਂ ਜਿਹੜੀਆਂ ਬਿਰਤੀਆਂ ਨੇ, ਇਹ ਸਿੱਖਣ ਤੋਂ ਬਿਨਾਂ ਸਾਰੀ ਦੁਨੀਆਂ ਨੂੰ ਲੁੱਟੀ ਜਾ ਰਹੀਆਂ ਨੇ। ਲੱਭ ਪਾਪ, ਪਾਪ ਅਤੇ ਲੋਭ ਦੋਵੇਂ ਰਾਜਾ ਅਤੇ ਵਜ਼ੀਰ ਨੇ ਬੰਦੇ ਦੇ ਸਰੀਰ ਦੇ ਅੰਦਰ। ਕੂੜ ਹੋਆ ਸਿਕਦਾਰ ਤੇ ਝੂਠ ਕੋਲ ਚੌਧਰੀ ਬਣ ਕੇ ਬੈਠਾ ਹੈ। ਲੱਭ ਪਾਪ ਦੋਏ ਰਾਜਾ, ਹੋਵਾ ਕੂੜ ਹੋਆ ਸਿਕਦਾਰ, ਕਾਮ ਨੇਬ ਸਦ ਪੁੱਛੀਐ। ਉਹ ਫਿਰ ਸਲਾਹ ਕਰਦੇ ਨੇ ਵੀ ਬੰਦੇ ਨੂੰ ਲੁੱਟਣਾ ਕਿਵੇਂ ਹੈ, ਤੇ ਸਲਾਹਕਾਰ ਹੈ ਉਹਨਾਂ ਦਾ, ਨੇਬ ਦਾ ਅਰਥ ਹੈ ਸਲਾਹਕਾਰ, ਕਾਮ ਹੈ, ਕਾਮ ਨੇਬ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਤੇ ਉਹਨਾਂ ਨੇ ਕਿਹਾ ਵੀ ਦੁਨੀਆਂ ਨੂੰ ਲੁੱਟਣਾ ਹੈ, ਦੁਨੀਆਂ ਦੇ ਜੀਵਨ ਨੂੰ ਭ੍ਰਸ਼ਟ ਕਰਨਾ ਹੈ, ਤੇ ਕਿਵੇਂ ਕਰੀਏ। ਤੇ ਸਲਾਹਕਾਰ ਜਿਹੜਾ ਸੀ ਨਾ ਦੱਸਣ ਆਇਆ, ਉਹਨੇ ਕਿਹਾ ਤੁਸੀਂ ਕੋਈ ਚਿੰਤਾ ਨਾ ਕਰੋ, ਕਿਉਂਕਿ ਬਹੁਤੇ ਅੰਨੇ ਨੇ ਇਹਨਾਂ ਵਿੱਚੋਂ। ਅੰਧੀ ਰਈਅਤ ਗਿਆਨ ਵਿਹੂਣੀ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਰਈਅਤ ਦਾ ਮਤਲਬ ਹੈ ਦੁਨੀਆਂ, ਬਹੁਤਾਤ, ਬਹੁਤੀ ਗਿਣਤੀ ਵਿੱਚ ਜਿਹੜੇ ਲੋਕ ਨੇ। ਉਹਨੇ ਕਿਹਾ ਵੀ ਅੰਨੇ ਬੰਦੇ ਨੂੰ ਲੁੱਟਣਾ ਕੀ ਔਖਾ ਹੈ, ਇਹਦੇ ਵਿੱਚ ਕੀ, ਉਹਦੀ ਜੇਬ ਵਿੱਚ ਮਾਇਆ ਪਈ ਹੈ, ਅੱਖਾਂ ਹੈ ਨਹੀਂ, ਕੋਈ ਬੰਦਾ ਮਰਜ਼ੀ ਕੱਢ ਕੇ ਲੈ ਜਾਏ ਜੇਬ ਵਿੱਚੋਂ, ਵੇਖ ਹੀ ਨਹੀਂ ਸਕਦਾ, ਅੱਖ ਹੀ ਕੋਈ ਨਹੀਂ ਉਹਦੇ ਕੋਲ। ਅੰਧੀ ਰਈਅਤ ਦੁਨੀਆਂ ਅੰਨੀ ਹੈ, ਭੇਡਾਂ ਚਾਲ ਹੈ, ਇੱਕ ਨੇ ਇੱਕ ਥਾਂ ਤੇ ਕੰਮ ਕੀਤਾ, ਪਿੱਛੇ ਲਾਈਨ ਲੱਗ ਗਏ, ਪਿੱਛੇ ਤੁਰ ਪਏ ਸਾਰੇ, ਉਹ ਕਰਮ ਕਰੀ ਗਏ। ਗੁਰੂ ਨੂੰ ਤੇ ਪੁੱਛਿਆ ਨਹੀਂ ਵੀ ਇਹ ਕੰਮ ਜਿਹੜਾ ਮੇਰੇ ਅੱਗੇ ਜਾ ਰਿਹਾ ਹੈ ਇਹ ਕਰ ਰਿਹਾ, ਤੇ ਗੁਰੂ ਨੂੰ ਵੀ ਪੁੱਛ ਲਈ ਵੀ ਕਰਨਾ ਹੈ ਕਿ ਨਹੀਂ, ਗੁਰੂ ਨੂੰ ਪੁੱਛਿਆ ਨਹੀਂ ਹੈ। ਆਮ ਤੌਰ ਤੇ ਬੰਦਾ ਇਹ ਕਹਿੰਦਾ ਵੀ ਜੇ ਇੰਨੇ ਲੋਕ ਇੱਕ ਗੱਲ ਨੂੰ ਮੰਨ ਰਹੇ ਨੇ ਤੇ ਠੀਕ ਹੀ ਹੋਵੇਗੀ ਨਾ, ਇੰਨੇ ਲੋਕ ਮੰਨੀ ਜਾ ਰਹੇ ਨੇ, ਉਹ ਅਗਿਆਨ ਹੈ, ਗਿਆਨ ਨਹੀਂ ਹੈ। ਗਿਆਨ ਦੇ ਅਰਥ ਹੁੰਦੇ ਨੇ ਕਿ ਗੁਰੂ ਕੋਲੋਂ ਸਿੱਖਣਾ, ਲੋਕਾਂ ਤੋਂ ਨਾ ਸਿੱਖਣਾ। ਭੀੜ ਬਹੁਤੀ ਗਿਣਤੀ ਦੇ ਵਿੱਚ ਲੋਕ ਜਿੱਧਰ ਜਾ ਰਹੇ ਹੁੰਦੇ ਨੇ, ਜ਼ਰੂਰੀ ਨਹੀਂ ਉਹ ਰਸਤਾ ਠੀਕ ਹੋਵੇਗਾ, ਕੋਈ ਬਹੁਤਾ ਜ਼ਰੂਰੀ ਨਹੀਂ ਹੈ। ਜ਼ਿਆਦਾ ਲੋਕ ਜਿਹੜਾ ਕੰਮ ਕਰ ਰਹੇ ਨੇ ਉਹਨੂੰ ਮਿੱਥ ਲੈਣਾ ਵੀ ਇੰਨੇ ਲੋਕ ਇਹ ਕੰਮ ਕਰ ਰਹੇ ਠੀਕ ਹੋਵੇਗਾ, ਕੋਈ ਜ਼ਰੂਰੀ ਨਹੀਂ ਹੈ, ਬਹੁਤੇ ਲੋਕ। ਤਾਂ ਗਿਆਨ ਦੇ ਅਰਥ ਨੇ ਗੁਰੂ ਤੋਂ ਪੁੱਛ ਕੇ ਤੁਰਨਾ, ਮਤ ਵਿੱਚ ਰਤਨ ਜਵਾਹਰ ਮਾਣਕ, ਆਪਣੇ ਆਪ ਤੋਂ ਵੀ ਨਹੀਂ ਪੁੱਛਣਾ, ਅਜੇ ਆਪਣਾ ਗਿਆਨ ਅਸਲੀ ਆਇਆ ਨਹੀਂ, ਕਿਉਂਕਿ ਅਸੀਂ ਮਨ ਦੀ ਦੁਨੀਆਂ ਵਿੱਚ ਜੀ ਰਹੇ ਹਾਂ ਤੇ ਮਨ ਜਿਹੜਾ ਉਹ ਵੀ ਧੋਖੇਬਾਜ਼ ਹੈ। ਗੁਰੂ ਸਾਹਿਬ ਨੇ ਬਚਨ ਕੀਤਾ ਕਿ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ। ਜਿਸ ਮਨ ਨੇ ਇਸ ਜੀਵਨ ਨੂੰ ਚਲਾਉਣਾ ਹੈ ਉਹ ਬੱਚਾ ਹੈ, ਤੇ ਉਹਦਾ ਜਿਹੜਾ ਪਿਆਰ ਹੈ ਦੁਸ਼ਟਾਂ ਨਾਲ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਉਹਦਾ ਪਿਆਰ ਹੈ, ਉਹਨਾਂ ਤੋਂ ਸਲਾਹ ਲੈ ਕੇ ਤੁਰਦਾ। ਇਸ ਕਰਕੇ ਮਨ ਨੂੰ ਪੁੱਛਣਾ ਵੀ ਬੇਕਾਰ ਹੈ, ਇਸ ਲਈ ਇਹ ਕਈ ਤਰ੍ਹਾਂ ਦੀ ਮਤ ਹੈ ਬੰਦੇ ਦੇ ਅੰਦਰ। ਵੈਸੇ ਤਿੰਨ ਤਰ੍ਹਾਂ ਦੀ ਮਤ ਕਹੀ ਗਈ ਹੈ। ਇੱਕ ਤਾਂ ਗੁਰਮਤ ਹੈ, ਗੁਰੂ ਦੀ ਮਤ ਹੈ, ਇੱਕ ਮਨ ਮਤ ਹੈ। ਮਨ ਜੋ ਕਹਿੰਦਾ ਉਹਨੂੰ ਕਹਿੰਦੇ ਮਨ ਦੀ ਮਤ ਆ ਰਹੀ ਹੈ। ਇੱਕ ਕਹਿੰਦੇ ਨੇ ਪਰ ਮਤ ਹੈ, ਪਰ ਮਤ ਦਾ ਅਰਥ ਦੂਜਿਆਂ ਦੀ ਮਤ ਨੂੰ ਵੇਖ ਕੇ ਆਪ ਜਿਉਣਾ। ਨਾ ਪਰ ਮਤ ਕੰਮ ਦਿੰਦੀ ਹੈ, ਨਾ ਮਨ ਮਤ ਕੰਮ ਦਿੰਦੀ ਹੈ। ਕੰਮ ਦਿੰਦੀ ਹੈ ਤੇ ਸਿਰਫ ਗੁਰਮਤ ਕੰਮ ਦਿੰਦੀ ਤਾਂ ਅੰਧੀ ਰਈਅਤ ਸੰਸਾਰ ਗੁਰੂ ਤੋਂ ਪੁੱਛ ਕੇ ਨਹੀਂ ਤੁਰਦਾ। ਇਹ ਵੇਖਦਾ ਵੀ ਕਿੰਨੇ ਲੋਕ ਕਿਹੜੇ ਥਾਂ ਤੇ ਜਾ ਰਹੇ ਨੇ, ਤਾਂ ਹੀ ਭੀੜਾਂ ਵੱਧਦੀਆਂ ਨੇ। ਸੱਚ ਹੈ, ਹੋਰ ਕੁਝ ਨਹੀਂ ਹੈ। ਕਈ ਥਾਵਾਂ ਤੇ ਭੀੜਾਂ ਵੱਧ ਜਾਂਦੀਆਂ ਨੇ, ਇੱਕ ਤਰੀਕਾ ਹੁੰਦਾ ਹੈ ਸਿਰਫ, ਉਹ ਤਰੀਕਾ ਹੁੰਦਾ ਹੈ ਕਿ 100 ਆਦਮੀ ਲੋਕਾਂ ਵਿੱਚ ਜਾ ਕੇ ਕਹਿੰਦਾ ਕਿ ਮੈਂ ਗਿਆ ਸੀ ਇਹ ਹੋ ਗਿਆ ਹੈ, ਮੈਂ ਗਿਆ ਸੀ ਇਹ ਹੋ ਗਿਆ, ਤਾਂ 100,000 ਨੂੰ ਲੈ ਕੇ ਆਉਂਦਾ ਹੈ। ਤੇ ਜਿੱਥੇ 1,000 ਬੰਦਾ ਬੈਠ ਕੇ ਇੱਕੋ ਵਿਚਾਰ ਕਰੇਗਾ ਨਾ, ਉੱਥੇ ਉਹ ਘਟਨਾ ਵਾਪਰਨ ਲੱਗ ਪੈਂਦੀ ਹੈ। ਬੰਦੇ ਦਾ ਧਿਆਨ ਹੈ ਨਾ, ਉਸੇ ਤਰ੍ਹਾਂ ਹੋਣ ਲੱਗ ਪੈਂਦਾ। ਉਹ ਫਿਰ ਕਹਿੰਦਾ ਵਾਕਈ ਹੋ ਰਿਹਾ, ਫਿਰ ਉਹ ਲੱਖ ਨੂੰ ਲੈ ਕੇ ਆਉਂਦਾ ਹੈ। ਇਸ ਤਰ੍ਹਾਂ ਭੀੜ ਵੱਧਦੀ ਹੈ। ਤਾਂ ਇਸ ਤਰ੍ਹਾਂ ਬਹੁਤੇ ਬਹੁਤੇ ਵੱਡੇ ਧਾਰਮਿਕ ਕੇਂਦਰ ਚੱਲਦੇ ਨੇ, ਬਹੁਤੇ ਬਹੁਤੇ ਹਜ਼ਾਰਾਂ ਦੀ ਗਿਣਤੀ ਵਿੱਚ। ਤਾਂ ਫਿਰ ਉਹਦਾ ਨਤੀਜਾ ਕੀ ਨਿਕਲਦਾ ਹੈ? ਸਭ ਤੋਂ ਵੱਡਾ ਸ਼ੋਸ਼ਣ ਕੀ ਹੁੰਦਾ ਹੈ ਕਿ ਉਹ ਜਿਹੜੇ ਕੇਂਦਰ ਨੇ ਬਣਾਏ ਤੇ ਹੁੰਦੇ ਨੇ ਪੈਗੰਬਰਾਂ ਨੇ, ਸ਼ਕਤੀ ਤੇ ਉਹਨਾਂ ਦੀ ਵਰਤੀ ਹੁੰਦੀ, ਗੁਰੂ ਸਾਹਿਬਾਨਾਂ ਦੇ ਚਰਨ ਪਏ ਵੱਡੀਆਂ ਵੱਡੀਆਂ ਥਾਵਾਂ ਤੇ। ਹੁਣ ਗੁਰੂ ਸਾਹਿਬ ਨੇ ਤੇ ਸਿੱਖਿਆ ਦਿੱਤੀ ਵੀ ਇਸ ਰਾਹ ਤੇ ਤੁਰਨਾ, ਤੇ ਅਸੀਂ ਉਹ ਸਹਾਰਾ ਲੈ ਲਿਆ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਵੱਡੀ ਸਾਰੀ 15-20 ਫੁੱਟ ਦੀ ਗੋਲਕ ਰੱਖ ਦਿੱਤੀ ਆਪਣੀ ਅੱਗੇ, ਤੇ ਲੋਕਾਂ ਨੇ ਕਹਿਣਾ ਵੀ ਦੇ ਰਹੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਉਹਨਾਂ ਨੂੰ ਸਿਖਾਇਆ ਗਿਆ ਨਾ ਬਈ ਤੁਹਾਨੂੰ ਕੀ, ਤੁਸੀਂ ਤਾਂ ਦਿਓ ਗੁਰੂ ਨੂੰ, ਕੋਈ ਇਹਦੇ ਵਿੱਚੋਂ ਕੱਢ ਕੇ ਵੋਟਾਂ ਵਿੱਚ ਸ਼ਰਾਬ ਵੰਡੇ, ਤੁਹਾਨੂੰ ਕੀ ਇਹਦੇ ਨਾਲ ਮਤਲਬ? ਸਿਖਾਇਆ ਜਾਂਦਾ ਹੈ, ਉਹਨਾਂ ਨੂੰ ਸਿਖਾ ਦਿੰਦੇ ਤੁਹਾਡਾ ਪੁੰਨ ਹੋ ਗਿਆ, ਤੁਸੀਂ ਸੱਚਖੰਡ ਵਿੱਚ ਚਲੇ ਜਾਓਗੇ, ਤੁਹਾਨੂੰ ਕੀ ਇਸ ਗੋਲਕ ਵਿੱਚੋਂ ਰੁਪਈਏ ਕੱਢ ਕੇ ਘਰ ਕੋਈ ਸ਼ਰਾਬ ਪੀਵੇ, ਕੋਈ ਕੁਝ ਕਰੇ, ਜੋ ਮਰਜ਼ੀ ਕਰੇ, ਤੁਹਾਡਾ ਨਹੀਂ ਲੈਣਾ ਦੇਣਾ ਕੋਈ, ਤੁਸੀਂ 1,00,000 ਦੀ ਦੱਥੀ ਪਾਓ ਇਹਦੇ ਵਿੱਚ, ਤਾਂ ਗੁਰੂ ਖੁਸ਼ ਹੋ ਗਏ ਨੇ। ਪਰ ਉਸ ਗੁਰੂ ਨੂੰ ਕਦੀ ਪੁੱਛਿਆ ਨਹੀਂ ਸੀ ਜਿਹਨੇ ਮਸੰਦ ਸਾੜੇ ਸਨ, ਜਿਹਨੇ ਮਸੰਦਾਂ ਨੂੰ ਸਾੜ ਦਿੱਤਾ ਇਸੇ ਗੱਲ ਤੋਂ ਵੀ ਇਸ ਗੋਲਕ ਦੀ ਦੁਰਵਰਤੋਂ ਕੀਤੀ ਉਹਨਾਂ ਨੇ, ਗਲਤ ਰਾਹ ਤੇ ਉਸ ਨੂੰ ਲਾਇਆ ਗਿਆ। ਪਰ ਕੀ ਕਰੀਏ ਵੀ ਹੁਣ ਸਿਖਾ ਦਿੱਤਾ ਗਿਆ ਵੀ ਤੁਹਾਡਾ ਪੁੰਨ ਤਾਂ ਚਲਾ ਗਿਆ ਉੱਥੇ, ਇਹਦੀ ਵਰਤੋਂ ਜਿੱਧਰ ਮਰਜ਼ੀ ਹੁੰਦੀ, ਅੱਖਾਂ ਬੰਦ ਕਰਕੇ ਪਾਈ ਜਾਓ, ਤੁਸੀਂ ਦੇਈ ਜਾਓ ਜੋ ਮਰਜ਼ੀ ਹੈ। ਔਰ ਜੇ ਇਸ ਚੀਜ਼ ਨੂੰ ਅਸੀਂ ਸਮਝਿਆ ਨਾ, ਇੱਕ ਦਿਨ ਗੁਰੂ ਵੀ ਸਾਡੇ ਤੋਂ ਮੂੰਹ ਫੇਰ ਜਾਏਗਾ, ਕਿਉਂਕਿ ਗਲਤੀ ਕਰ ਰਹੇ ਹਾਂ। ਇਸ ਚੀਜ਼ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਅਸੀਂ ਦੇ ਰਹੇ ਹਾਂ ਉਹਦੀ ਵਰਤੋਂ ਕਿੱਥੇ ਹੋ ਰਹੀ ਹੈ, ਉਹ ਲੱਗ ਕਿੱਥੇ ਰਿਹਾ, ਸੋਚਣਾ ਪਏਗਾ, ਨਹੀਂ ਤੇ ਗਲਤ ਹੋ ਜਾਵਾਂਗੇ ਅਸੀਂ ਦੇਣ ਵਾਲੇ ਵੀ ਨਾਲ। ਔਰ ਇਹ ਤਰੀਕਾ ਸਾਨੂੰ ਜ਼ਰੂਰ ਸਮਝਣਾ ਪਏਗਾ। ਪਰ ਇਹ ਕਾਰਨ ਦੱਸਿਆ ਗੁਰੂ ਸਾਹਿਬ ਨੇ ਕਿ ਕੋਈ ਇਹ ਚੀਜ਼ਾਂ ਬਦਲਦੀਆਂ ਨਹੀਂ, ਕਿਉਂਕਿ ਅੰਧੀ ਰਈਅਤ ਗਿਆਨ ਵਿਹੂਣੀ, ਅੱਖ ਉੱਤੇ ਖੁੱਲੀ ਹੀ ਕੋਈ ਨਹੀਂ ਹੈ। ਦਾਨ ਕਰਨਾ ਮਾੜਾ ਨਹੀਂ ਸੀ, ਗੁਰੂ ਨੂੰ ਦੇਣਾ ਗਲਤ ਨਹੀਂ ਸੀ, ਜਿੰਨਾ ਦਿੱਤਾ ਜਾਂ ਚੰਗਾ ਹੈ, ਪਰ ਦਿੱਤਾ ਅੱਖ ਬੰਦ ਕਰਕੇ ਦੇ ਦਿੱਤਾ। ਇਸ ਕਰਕੇ ਸੰਸਾਰ ਦੇ ਬਹੁਤੇ ਲੋਕ ਜਿਹੜੇ ਪਾਸੇ ਤੁਰਦੇ ਨੇ, ਕੋਈ ਜ਼ਰੂਰੀ ਨਹੀਂ ਉੱਥੇ ਗਿਆਨ ਹੋਵੇਗਾ, ਉਹਨਾਂ ਦੇ ਨਾਲ ਬੰਦੇ ਨੂੰ ਤੁਰਨਾ ਪੈਂਦਾ ਹੈ। ਜੇ ਬਹੁਤੇ ਨਾ ਸਮਝ ਇਕੱਠੇ ਹੋ ਜਾਣ ਤੇ ਇੱਕ ਅੱਧਾ ਸਮਝਦਾਰ ਹੋਵੇ, ਉਹ ਇਕੱਠੇ ਹੋ ਕੇ ਉਹਨੂੰ ਕਹਿ ਦਿੰਦੇ ਨੇ ਬੇਵਕੂਫ ਹੈ, ਮੰਨ ਲੈਂਦੇ ਨੇ ਸਾਰੇ ਲੋਕ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਬਾਹਰਲਾ ਗਿਆਨ ਤੇ ਅੰਦਰਲਾ, ਜਿੱਥੇ ਦੋਵੇਂ ਚੀਜ਼ਾਂ ਇਕੱਠੀਆਂ ਹੋ ਜਾਣ, ਇੱਕ ਥਾਂ ਤੇ ਆ ਜਾਣ, ਉੱਥੇ ਫਿਰ ਪ੍ਰਕਾਸ਼ ਹੁੰਦਾ ਹੈ, ਉੱਥੇ ਫਿਰ ਸਮਝ ਸ਼ੁਰੂ ਹੁੰਦੀ ਹੈ। ਤੇ ਬਾਹਰਲੇ ਧਾਗੇ ਤੋਂ ਬਿਨਾਂ ਵੀ ਕੱਪੜਾ ਨਹੀਂ ਸੀਪਦਾ, ਬਾਹਰਲਾ ਗਿਆਨ ਵੀ ਜ਼ਰੂਰ ਚਾਹੀਦਾ। ਗੁਰੂ ਦੀ ਜਿਹੜੀ ਸਿੱਖਿਆ ਬਾਹਰੋਂ ਮਰਿਆਦਾ ਦਿੱਤੀ ਗਈ ਹੈ, ਸਤਿਗੁਰਾਂ ਨੇ ਸਾਨੂੰ 5 ਕਕਾਰ ਬਖਸ਼ਿਸ਼ ਕੀਤੇ ਨੇ, ਪੰਥ ਦੀ ਮਰਿਆਦਾ ਦਿੱਤੀ ਹੈ ਉਹ ਵੀ ਜ਼ਰੂਰੀ ਹੈ। ਪਰ ਜੇ ਇਕੱਲਾ ਬਾਹਰਲਾ ਧਾਗਾ ਰਹਿ ਗਿਆ ਤਾਂ ਅੰਦਰਲੇ ਪਾਸੇ ਧਾਗਾ ਹੈ ਹੀ ਨਹੀਂ। ਅੰਦਰਲਾ ਧਾਗਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਲਿਵ ਲਾਉਣੀ, ਉਹਦੇ ਨਾਲ ਇੱਕ ਰਸ ਧਿਆਨ ਟਿਕਾਉਣਾ, ਬੰਦਗੀ ਕਰਨੀ, ਨਾਮ ਜਪਣਾ, ਅੰਮ੍ਰਿਤ ਵੇਲੇ ਜਾਗਣਾ, ਉਹਨੂੰ ਪ੍ਰੇਮ ਕਰਨਾ। ਇਸ ਲਈ ਅੰਦਰਲਾ ਧਾਗਾ ਹੈ ਉਹ ਅੰਦਰਲਾ ਗਿਆਨ ਹੈ। ਜਿਨ੍ਹਾਂ ਨੇ ਬਾਹਰਲਾ ਗਿਆਨ ਗੁਰੂ ਤੋਂ ਪ੍ਰਾਪਤ ਕੀਤਾ ਤੇ ਫਿਰ ਉਹਨੂੰ ਅੰਦਰ ਕਮਾਇਆ, ਅੰਦਰ ਬੀਜਿਆ ਆਪਣੇ ਜੀਵਨ ਦੇ ਅੰਦਰ, ਤਾਂ ਇੱਥੇ ਗੁਰੂ ਸਾਹਿਬ ਜਿਹੜਾ ਕਹਿ ਰਹੇ ਨੇ ਕਿ ਗਿਆਨ ਖੰਡ ਕੀ ਹੈ, ਗਿਆਨ ਖੰਡ ਕਿਸ ਨੂੰ ਕਹਿੰਦੇ ਨੇ, ਇਹ ਅੰਦਰਲੇ ਗਿਆਨ ਦੀ ਘਟਨਾ ਹੈ, ਬਾਹਰਲੇ ਦੀ ਨਹੀਂ। ਜੇ ਬਾਹਰਲਾ ਤੇ ਪਿੱਛੇ ਆ ਗਿਆ ਧਰਮ ਖੰਡ ਦੇ ਅੰਦਰ, ਧਰਮ ਖੰਡ ਦੇ ਵਿੱਚ ਬਾਹਰਲੀ ਸਾਰੀ ਸਿੱਖਿਆ ਕਮਾ ਲਈ ਸਿੱਖ ਨੇ, ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ, ਮਰਿਆਦਾ ਪੂਰੀ ਪੂਰੀ ਨਿਭਾ ਦਿੱਤੀ। ਹੁਣ ਉਸ ਮਰਿਆਦਾ ਦੇ ਵਿੱਚੋਂ ਨਿਕਲਿਆ ਦੂਸਰੀ ਅਵਸਥਾ, ਉਹਨੂੰ ਕਹਿੰਦੇ ਨੇ ਅੰਦਰਲਾ ਗਿਆਨ, ਜਾਂ ਇਹਦੇ ਇਉਂ ਅਰਥ ਕਰ ਲਈਏ, ਧਰਮ ਖੰਡ ਦੇ ਵਿੱਚ ਬਾਹਰਲਾ ਗਿਆਨ ਕਮਾਉਣ ਦੀ ਜਾਚ ਦੱਸੀ ਗਈ ਹੈ, ਤੇ ਗਿਆਨ ਖੰਡ ਜਿਹੜਾ ਦੂਸਰਾ ਖੰਡ ਹੈ ਉਹਦੇ ਵਿੱਚ ਫਿਰ ਬੰਦੇ ਦੇ ਅੰਦਰ ਜਿਹੜਾ ਗਿਆਨ ਭਰਿਆ ਹੋਇਆ ਹੈ, ਅਕਾਲ ਪੁਰਖ ਵਾਹਿਗੁਰੂ ਨੇ ਹਰ ਇੱਕ ਵਿਅਕਤੀ ਨੂੰ ਉਹ ਗਿਆਨ ਅੰਦਰ ਦੇ ਕੇ ਭੇਜਿਆ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਵਿੱਚ ਹੀ ਹੈ, ਮਤ ਵਿੱਚ ਰਤਨ ਜਵਾਹਰ ਮਾਣਕ। ਹੁਣ ਉਹ ਅੰਦਰੋਂ ਗਿਆਨ ਪ੍ਰਗਟ ਹੋਣ ਲੱਗ ਪਿਆ, ਫਿਰ ਹੁਣ ਬਾਹਰਲੇ ਦੀ ਬਹੁਤੀ ਜ਼ਰੂਰਤ ਨਹੀਂ ਰਹਿੰਦੀ, ਕਿਉਂਕਿ ਅੰਦਰੋਂ ਪਤਾ ਲੱਗਣਾ ਸ਼ੁਰੂ ਹੋ ਗਿਆ। ਇਹਨੂੰ ਕਹਿੰਦੇ ਨੇ ਵਿਵੇਕ ਬੁੱਧ। ਅੰਦਰ ਬੰਦੇ ਦੇ ਇੱਕ ਵਿਵੇਕ ਬੁੱਧੀ ਰੂਪੀ ਯੰਤਰ ਹੈ, ਇੱਕ ਬੁੱਧੀ ਹੈ, ਇੱਕ ਨੂੰ ਕਹਿੰਦੇ ਨੇ ਵਿਵੇਕ ਬੁੱਧੀ, ਉਹ ਬੁੱਧੀ ਜਿਹਦੀ ਤਾਰ ਪਿੱਛੇ ਸ਼ਬਦ ਨਾਲ ਜੁੜ ਗਈ, ਨਾਮ ਨਾਲ। ਹੁਣ ਉਹਦੇ ਵਿੱਚ ਨਾਮ ਦੀ ਤਸੀਰ ਆਉਣ ਲੱਗ ਪਈ ਉਸ ਬੁੱਧੀ ਦੇ, ਉਹ ਬੁੱਧੀ ਲੀਨ ਹੋਣਾ ਸ਼ੁਰੂ ਕਰ ਦਿੰਦੀ। ਤੇ ਉਹ ਕਿਵੇਂ ਪ੍ਰਗਟ ਹੁੰਦੀ ਹੈ? ਸਤਿਗੁਰੂ ਨੇ ਤਰੀਕਾ ਦੱਸਿਆ, ਬਚਨ ਦੱਸੇ, ਬਾਣੀ ਦੇ ਅੰਦਰ ਸਮਝਾਇਆ ਕਿ ਵਿਵੇਕ ਬੁੱਧ ਕਿਵੇਂ ਜਾਗੇਗੀ, ਅੰਦਰਲਾ ਗਿਆਨ ਕਿਵੇਂ ਜਾਗੇਗਾ। ਬੜਿਆਂ ਦਾ ਜਾਗਿਆ ਹੈ, ਜਿਹੜੇ ਕੁਝ ਵੀ ਪੜ੍ਹੇ ਨਹੀਂ ਸਨ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਜਿਹੜੇ ਭਗਤਾਂ ਨੇ ਗਿਆਨ ਬਖਸ਼ਿਸ਼ ਕੀਤਾ ਹੈ, ਤੁਸੀਂ ਕਦੀ ਦੇਖੋ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰੀ ਹੈ, ਤੇ ਜਦੋਂ ਉਹਨਾਂ ਦਾ ਜੀਵਨ ਪੜ੍ਹਦੇ ਹਾਂ, ਕਿਸੇ ਰਾਗਸ਼ਾਲਾ ਵਿੱਚ ਨਹੀਂ ਸੀ ਗਏ ਸਿੱਖਣ ਵਾਸਤੇ, ਸੇਵਾ ਕਰਦੇ ਰਹੇ। 22 ਸਾਲ ਦੇ ਕਰੀਬ ਸੇਵਾ ਕੀਤੀ ਗੁਰੂ ਅਮਰਦਾਸ ਜੀ ਦੇ ਕੋਲ ਰਹਿ ਕੇ, ਤਾਂ 22 ਸਾਲਾਂ ਦੀ ਸੇਵਾ ਤੋਂ ਬਾਅਦ ਤੇ ਸਿਮਰਨ ਕੀਤਾ, ਤੇ ਜਦੋਂ ਗੁਰਤਾ ਗੱਦੀ ਤੇ ਬੈਠੇ, ਬਾਣੀ ਦਾ ਪ੍ਰਵਾਹ ਚੱਲ ਪਿਆ, ਰਾਗਾਂ ਵਿੱਚ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ। ਤਾਂ ਉਹ ਕਿਵੇਂ ਆਇਆ? ਇਉਂ ਲੱਗਦਾ ਵੀ ਅੰਦਰਲੀ ਵਿਵੇਕ ਬੁੱਧੀ, ਗਿਆਨ ਦਾ ਜਿਹੜਾ ਕੇਂਦਰ ਹੈ ਉਹ ਖੁੱਲ ਗਿਆ, ਉਹਦੇ ਵਿੱਚੋਂ ਆਪਣੇ ਆਪ ਰਾਗਾਂ ਦੀ ਵੀ ਜਾਣਕਾਰੀ, ਸਾਰੇ ਸਰੀਰ ਦੀ ਵੀ ਜਾਣਕਾਰੀ, ਸਾਰੇ ਬ੍ਰਹਿਮੰਡ ਦੀ ਵੀ ਜਾਣਕਾਰੀ ਉਹਦੇ ਵਿੱਚੋਂ ਆਉਣੀ ਆਰੰਭ ਹੋ ਗਈ। ਤਾਂ ਭਗਤਾਂ ਦੇ ਜੀਵਨ ਦੇਖਣੇ ਆ, ਕਬੀਰ ਸਾਹਿਬ ਵਿਚਾਰੇ ਕਿੱਥੇ ਵਿਆਕਰਨ ਸਿੱਖਣ ਜਾਂਦੇ, ਕੋਲ ਮਾਏ ਨਹੀਂ ਸੀ, ਖੱਡੀ ਬੁਣਦੇ ਸਨ, ਜੁਲਾਹਿਆਂ ਦਾ ਪਰਿਵਾਰ ਸੀ, ਗੁਜ਼ਾਰਾ ਬੜੀ ਮੁਸ਼ਕਲ ਚੱਲਦਾ ਸੀ। ਰਵਿਦਾਸ ਜੀ ਜਿਹੜੇ ਨੇ ਉਹ ਤਾਂ ਜੁੱਤੀ ਗੰਢ ਕੇ ਸ਼ਾਮ ਨੂੰ ਪ੍ਰਸ਼ਾਦਾ ਛਕਦੇ ਸੀ, ਕਿਹੜਾ ਸਾਧਨ ਸੀ ਉਹਨਾਂ ਕੋਲ? ਕੋਈ ਉਹਨਾਂ ਕੋਲ ਅਕੈਡਮੀ ਨਹੀਂ ਸੀ ਕਿ ਉਹਦੇ ਵਿੱਚ ਸਿੱਖ ਸਕਦੇ, ਕੋਈ ਰਾਗ ਵਿਦਿਆ ਦਾ ਉਸਤਾਦ ਉਹਨਾਂ ਨੂੰ ਸਿਖਾਉਣ ਨੂੰ ਤਿਆਰ ਨਹੀਂ ਸੀ, ਲੋਕ ਤਾਂ ਨੇੜੇ ਨਹੀਂ ਸੀ ਆਉਣ ਦਿੰਦੇ, ਵੀ ਚਮਾਰ ਹੈ, ਛੂਤ ਹੈ। ਪਰ ਜਦੋਂ ਉਹਨਾਂ ਨੇ ਬਾਣੀ ਉਚਾਰਨ ਕੀਤੀ ਤੇ ਵੱਡੇ ਵੱਡੇ ਗਿਆਤਾ ਵੇਖ ਕੇ ਹੈਰਾਨ ਹੋ ਗਏ, ਜਿਨ੍ਹਾਂ ਨੇ 20-20 ਸਾਲ ਲਾ ਕੇ ਗ੍ਰੰਥ ਪੜ੍ਹੇ ਸਨ, ਇੱਕ ਇੱਕ ਅੱਖਰ ਨੂੰ ਕੋਖਿਆ ਸੀ ਚੰਗੀ ਤਰ੍ਹਾਂ, ਬੜੇ ਬੜੇ ਦਵੇਦੀ ਸਨ, ਤ੍ਰੇਵੇਦੀ ਸਨ, ਉਹਨਾਂ ਵਿੱਚ ਚਤੁਰਵੇਦੀ ਸਨ, ਜਿਨ੍ਹਾਂ ਨੂੰ ਚਾਰ ਚਾਰ ਵੇਦਾਂ ਬਾਰੇ ਪੂਰੀ ਸਮਝ ਸੀ, ਗਿਆਨ ਸੀ, ਉਹ ਆਏ ਸਾਰੇ ਕਬੀਰ ਸਾਹਿਬ ਕੋਲ ਵੀ ਆਏ। ਔਰ ਫਿਰ ਜਦੋਂ ਕਿਸੇ ਨੂੰ ਸੱਚ ਦਾ ਜਦੋਂ ਗਿਆਨ ਪ੍ਰਗਟ ਹੁੰਦਾ ਹੈ ਤੇ ਉਸ ਵੇਲੇ ਅਖਰੀ ਗਿਆਨ ਵਾਲੇ ਸੱਜਣ ਉਹਨੂੰ ਬਰਦਾਸ਼ਤ ਨਹੀਂ ਕਰਦੇ, ਬੜੀ ਮੁਸ਼ਕਲ ਹੁੰਦਾ ਹੈ ਕਿ ਕਿਸੇ ਕੋਲ ਅਖਰੀ ਗਿਆਨ ਹੋਵੇ ਤੇ ਉਹ ਵਿਵੇਕ ਬੁੱਧੀ ਵਾਲੇ ਗਿਆਨ ਨੂੰ ਬਰਦਾਸ਼ਤ ਕਰਦਾ ਹੈ, ਕਿਉਂਕਿ ਜਿਹੜਾ ਗਿਆਨ ਅੰਦਰ ਲੈ ਉਹ ਕਦੀ ਪਰਵਾਹ ਨਹੀਂ ਕਰਦਾ ਵੀ ਕਿਹੜੀ ਮਰਿਆਦਾ ਵਿੱਚ ਕਿਹੜੇ ਤਰੀਕੇ ਨਾਲ ਬੋਲਣਾ ਹੈ। ਸਿੱਧਾ ਹੀ ਤਿਆਰ ਹੈ ਨਾ, ਜਿਵੇਂ ਬਾਰਿਸ਼ ਪੈ ਰਹੀ ਹੈ, ਕਿਤੇ ਸਰਲਾਟਾ ਵੱਧ ਪੈ ਗਿਆ, ਕਿਤੇ ਘੱਟ ਪੈ ਗਿਆ, ਕਿਤੇ ਪੂਰਬ ਵਾਲੇ ਪਾਸਿਓਂ ਪੱਛਮ ਨੂੰ ਪੈ ਗਿਆ, ਕਿਤੇ ਪੱਛਮ ਤੋਂ ਪੂਰਬ ਨੂੰ ਪੈ ਗਿਆ, ਤੇ ਜਿਹੜਾ ਇੱਕ ਪਾਣੀ ਹੈ ਟੂਟੀ ਦਾ ਨਲਕੇ ਦਾ, ਉਹ ਤੇ ਸਿੱਧਾ ਹੀ ਆਉਣਾ ਨਾ ਇੱਕੋ ਥਾਂ ਤੇ, ਉਹਨੇ ਤੇ ਇੱਕੋ ਥਾਂ ਤੇ ਪੈਣਾ। ਤਾਂ ਉਹ ਫਿਰ ਨਲਕੇ ਵਾਲੇ ਪਾਣੀ ਵਾਲਾ ਸੱਜਣ ਕਹਿੰਦਾ ਵੀ ਇਹ ਬਾਰਿਸ਼ ਠੀਕ ਨਹੀਂ, ਤਰਤੀਬ ਹੀ ਕੋਈ ਨਹੀਂ ਇਹਦੇ ਵਿੱਚ, ਕਦੀ ਇਧਰੋਂ ਪੈ ਜਾਂਦੀ, ਕਦੀ ਇਧਰੋਂ ਪੈ ਜਾਂਦੀ, ਪਰ ਬਾਰਿਸ਼ ਹੈ ਉਹ। ਉਸ ਨਲਕੇ ਦੇ ਪਾਣੀ ਨੇ ਇੱਕ ਬੰਦੇ ਨੂੰ ਠੰਡਿਆ ਕਰਨਾ, ਉਹ ਵੀ ਇੱਕ ਦੋ ਮਿੰਟ ਵਾਸਤੇ, ਪਰ ਜਿਹੜੀ ਬਾਰਿਸ਼ ਪੈ ਰਹੀ ਹੈ ਉਹਨੇ ਸਾਰੇ ਬ੍ਰਹਿਮੰਡ ਨੂੰ ਠੰਡੇ ਕਰ ਦੇਣਾ ਹੈ। ਉਹਦੇ ਵਿੱਚ ਇਹਨੀ ਬਰਕਤ ਹੈ, ਸਭ ਕੁਝ ਉਹਦੇ ਵਿੱਚ ਭਿੱਜ ਜਾਏਗਾ, ਇਕੱਲੇ ਆਦਮੀ ਨਹੀਂ, ਰੁੱਖ ਵੀ, ਬਿਰਖ ਵੀ, ਕੰਧਾਂ ਵੀ ਧੁੱਪ ਗਈਆਂ, ਸਭ ਕੁਝ ਹੋ ਗਿਆ। ਤਾਂ ਜਿਹੜਾ ਗਿਆਨ ਜਦੋਂ ਕਬੀਰ ਸਾਹਿਬ ਦੇ ਕੋਲ ਆਇਆ ਤੇ ਤ੍ਰਿਵੇਦੀ ਤੇ ਚਤੁਰਵੇਦੀ ਚਾਰ ਚਾਰ ਵੇਦਾਂ ਨੂੰ ਪੜ੍ਹਨ ਵਾਲੇ ਪੰਡਿਤ, ਪਹਿਲਾਂ ਤੇ ਉਹਨਾਂ ਨੇ ਕਬੀਰ ਸਾਹਿਬ ਨੂੰ ਸਮਝਾਉਣ ਦਾ ਯਤਨ ਕੀਤਾ ਵੀ ਤੁਹਾਡਾ ਗਿਆਨ ਠੀਕ ਨਹੀਂ ਹੈ। ਉਹਨਾਂ ਨੇ ਕਿਹਾ ਮੈਂ ਕਹਿਣੀ ਨਹੀਂ ਵੀ ਠੀਕ ਤੇ ਗਲਤ ਦੀ ਗੱਲ ਹੀ ਨਹੀਂ ਕਰਨੀ। ਤਾਂ ਜਿਸ ਵੇਲੇ ਇਹ ਸਭ ਕੁਝ ਵਾਪਰਿਆ ਤੇ ਗੁਰੂ ਕੇ ਸਵਾਰਿਓ, ਫਿਰ ਪੰਡਤਾਂ ਨੇ ਦੂਸਰਾ ਰਸਤਾ ਚੁਣਿਆ, ਕਬੀਰ ਸਾਹਿਬ ਨੂੰ ਉਸ ਥਾਂ ਤੇ ਉਹਨਾਂ ਨੇ ਵਿਰੋਧ ਕੀਤਾ, ਗ੍ਰਿਫਤਾਰ ਵੀ ਕਰਵਾਇਆ, ਸਭ ਕੁਝ ਹੋਇਆ ਤੁਸੀਂ ਜਾਣਦੇ ਹੋ। ਤਾਂ ਉਹਨਾਂ ਨੂੰ ਅੰਦਰਲਾ ਗਿਆਨ, ਜਿਹਨੂੰ ਅੱਜ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਵਿਵੇਕ ਬੁੱਧੀ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਤਾਂ ਧੰਨ ਗੁਰੂ ਰਾਮਦਾਸ ਜੀ ਨੂੰ ਕਿਸੇ ਨੇ ਪੁੱਛਿਆ ਕਿ ਇਹ ਗਿਆਨ ਸਾਨੂੰ ਮਿਲ ਸਕਦਾ, ਤਰੀਕਾ ਦੱਸੋ, ਜੁਗਤ ਕਿਹੜੀ ਹੈ। ਤਾਂ ਉਹਨਾਂ ਨੇ ਇੱਥੋਂ ਗੱਲ ਆਰੰਭ ਕੀਤੀ, ਕਹਿਣ ਲੱਗੇ ਇਸ ਗਿਆਨ ਨੂੰ ਪਾਉਣ ਵਾਸਤੇ ਸਭ ਤੋਂ ਪਹਿਲਾਂ ਉਹ ਚਰਨਾ ਪੈਂਦਾ ਹੈ ਜੋ ਅਚਰ ਹੈ, ਉਹ ਖਾਣਾ ਪੈਂਦਾ ਜੋ ਖਾਧਾ ਨਹੀਂ ਜਾਂਦਾ, ਉਹਦੇ ਨਾਲ ਫਿਰ ਕਾਮਯਾਬੀ ਮਿਲਦੀ ਹੈ। ਤੁਸੀਂ ਕਈ ਵਾਰੀ ਹੁਕਮਨਾਮੇ ਵਿੱਚ ਬਚਨ ਸੁਣੋਗੇ ਕਿ ਅਚਰ ਚਰੈ ਤਾਂ ਸਿੱਧ ਹੋਈ। ਅਚਰ ਦਾ ਮਤਲਬ ਜੋ ਚਰਿਆ ਨਾ ਜਾਏ, ਜੋ ਖਾਧਾ ਨਾ ਜਾ ਸਕੇ, ਜਿਹਨੂੰ ਪਚਾਇਆ ਨਾ ਜਾ ਸਕੇ, ਜੋ ਕੀਤਾ ਨਾ ਜਾ ਸਕੇ। ਚਰੈ ਦਾ ਮਤਲਬ ਉਹਨੂੰ ਖਾ ਜਾਏ, ਕਿਹਨੂੰ ਖਾ ਜਾਏ, ਕਿਹੜੀ ਚੀਜ਼ ਅਚਰ ਹੈ। ਗੁਰੂ ਸਾਹਿਬ ਦਾ ਇਸ਼ਾਰਾ ਹੈ ਵੀ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹ ਸਾਰੀਆਂ ਚੀਜ਼ਾਂ ਅਚਰ ਨੇ, ਕਿਸੇ ਤੋਂ ਨਹੀਂ ਖਾਧੀਆਂ ਜਾਂਦੀਆਂ, ਕਿਸੇ ਦੇ ਵਸ ਵਿੱਚ ਨਹੀਂ ਆ ਸਕਦੀਆਂ। ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਇਹਨਾਂ ਨੂੰ ਚਰ ਜਾਏ, ਇਹਨਾਂ ਨੂੰ ਖਾ ਜਾਏ, ਇਹਨਾਂ ਨੂੰ ਖਤਮ ਕਰਦਾ ਤਾਂ ਸਿੱਧ ਹੋਈ। ਸਿੱਧ ਦਾ ਮਤਲਬ ਫਿਰ ਉਹ ਕਾਮਯਾਬੀ ਵੱਲ ਅੱਗੇ ਵੱਧ ਪੈਂਦਾ ਹੈ। ਇੱਥੋਂ ਸ਼ੁਰੂਆਤ ਹੁੰਦੀ ਹੈ ਉਸ ਗਿਆਨ ਦੀ, ਜਿਸ ਗਿਆਨ ਨੂੰ ਸਾਰੇ ਲੱਭ ਰਹੇ ਨਾ। ਬੜੇ ਬੜੇ ਲੋਕਾਂ ਨੇ ਸਮਝ ਲਿਆ ਸਾਨੂੰ ਗਿਆਨ ਹੋ ਗਿਆ ਹੈ ਕਿ ਜੋੜ ਤੋੜ ਲਾ ਲੈ ਸਾਰੇ ਅੱਖਰਾਂ ਦੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਨੇ ਜਿੱਥੇ ਅੱਖਰੀ ਗਿਆਨ ਦਾ ਵਰਣਨ ਕੀਤਾ ਹੈ ਉੱਥੇ ਇਸ਼ਾਰਾ ਕੀਤਾ ਅੰਦਰਲੇ ਗਿਆਨ ਵੱਲ ਵੀ ਤੁਰ, ਨਹੀਂ ਤੇ ਗੱਲ ਗਲਤ ਹੋ ਜਾਏਗੀ। ਨਹੀਂ ਤੇ ਹਰ ਰੋਜ਼ ਆਸਾ ਦੀ ਵਾਰ ਵਿੱਚ ਸਮਝਾਇਆ ਕਿ ਲਿਖ ਲਿਖ ਪੜ੍ਹਿਆ ਤੇ ਤਾਕੜਿਆ, ਇਹ ਬਾਹਰਲਾ ਗਿਆਨ ਹੈ, ਜ਼ਰੂਰੀ ਹੈ ਸੀ, ਕਿਉਂਕਿ ਗਿਆਨ ਤੇ ਅੱਖਰਾਂ ਨਾਲ ਹੀ ਆਏਗਾ। ਅੱਖਰੀ ਗਿਆਨ, ਗੀਤ, ਗੁਣ ਗਾਹ, ਸਭ ਕੁਝ ਅੱਖਰਾਂ ਨਾਲ ਹੁੰਦਾ ਹੈ, ਪਰ ਇਹ ਅੱਖਰ ਕਾਫੀ ਨਹੀਂ ਹਨ। ਇਹਦੇ ਤੋਂ ਅੱਗੇ ਇਹ ਸਾਰੇ ਅੱਖਰ ਜਿਸ ਇੱਕ ਸ਼ਬਦ ਵਿੱਚੋਂ ਨਿਕਲ ਰਹੇ ਨੇ ਉਹਦੇ ਵੱਲ ਇਸ਼ਾਰਾ ਕੀਤਾ, ਉਹਨੂੰ ਗਿਆਨ ਕਿਹਾ ਹੈ। ਤਾਂ ਜੇ ਉਸ ਨਾਮ ਤੋਂ ਬਿਨਾਂ ਕੋਈ ਬੰਦਾ ਪੜ੍ਹ ਪੜ੍ਹ ਕੇ, ਲਿਖ ਲਿਖ ਕੇ ਸੋਚਦਾ ਹੈ ਕਿ ਮੈਂ ਗਿਆਨਵਾਨ ਹੋ ਜਾਵਾਂਗਾ, ਤੇ ਉਹਦੇ ਬਾਰੇ ਵੀ ਬਚਨ ਉਚਾਰਨ ਕੀਤੇ, ਕਹਿੰਦੇ ਲਿਖ ਲਿਖ ਪੜ੍ਹਿਆ, ਜਿੱਥੇ ਲਿਖਿਆ ਸੀ ਉੱਥੋਂ ਹੀ ਪੜ੍ਹ ਲਿਆ, ਜਿੱਥੇ ਲਿਖਿਆ ਸੀ ਉੱਥੋਂ ਹੀ ਪੜ੍ਹ ਲਿਆ। ਬੜੀ ਪੂੰਜੀ ਇਕੱਠੀ ਕੀਤੀ, ਬੜਾ ਗਿਆਨ ਇਕੱਠਾ ਕਰ ਲਿਆ, ਲਿਖ ਲਿਖ ਪੜ੍ਹਿਆ, ਪਰ ਉਹ ਪੜ੍ਹਨ ਤੋਂ ਬਾਅਦ ਮਿਲਿਆ ਕਿ ਕਹਿਣ ਲੱਗੇ ਤੇਤਾ ਕੜਿਆ, ਇਸ ਤਰ੍ਹਾਂ ਹੋ ਗਿਆ ਮਨ ਆ ਜਿਵੇਂ ਕਾੜਨੀ ਦੇ ਅੰਦਰ ਦੁੱਧ ਰੱਖਿਆ ਜਾਂਦਾ ਸੀ, ਸਾਰਾ ਦਿਨ ਕੱਢਦਾ ਰਹਿੰਦਾ ਸੀ, ਸਾਰਾ ਦਿਨ। ਅਤੇ ਤੁਸੀਂ ਬੜੇ ਬੜੇ ਵੱਡੇ ਗਿਆਨਵਾਨਾਂ ਨੂੰ ਵੇਖੋਗੇ ਥੋੜ੍ਹਿਆਂ ਨੂੰ ਛੱਡ ਕੇ, ਕਿਉਂ ਸਾਰਾ ਦਿਨ ਪੜ੍ਹਦੇ ਰਹਿੰਦੇ ਨੇ, ਸਾਰਾ ਦਿਨ। ਸਾਰਾ ਦਿਨ ਪੜ੍ਹਨ ਤੋਂ ਬਾਅਦ ਜਦੋਂ ਬਾਹਰ ਨਿਕਲਣਗੇ, ਛਿੱਥੇ ਪਏ ਹੋਏ, ਬਿਲਕੁਲ ਬਿਲਕੁਲ ਖਰਵੇ, ਜਿਹੜਾ ਉਹਨਾਂ ਦੇ ਨੇੜੇ ਆਇਆ ਉਹਦੀ ਖੈਰ ਹੈ ਨਹੀਂ, ਅੰਦਰੋਂ ਗਰਮ ਹੋ ਗਿਆ ਨਾ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਹੈ ਕਿ ਤੇਤਾ ਕੜਿਆ ਬਹੁ ਭੇਖ ਕੀਆ, ਦੇਹੀ ਦੁੱਖ ਦੀਆ, ਸਹੁ ਵੇ ਜੀਆ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਵਸਤਰ ਨਾ ਪਹਿਰੇ ਐਨ ਸੁਕਹਿਰੇ, ਮੋਨ ਵਿਗੁੱਤਾ ਕਿਉਂ ਜਾਗੈ ਗੁਰਬਿਣ ਸੁੱਤਾ। ਮੋਨੀ ਹੈ, ਬੋਲਦਾ ਨਹੀਂ ਹੈ, ਸ਼ਬਦ ਬੰਦ ਕਰ ਦਿੱਤੇ ਨੇ ਬੋਲਣੇ। ਸਤਿਗੁਰਾਂ ਨੇ ਕਿਹਾ ਸੁੱਤਾ ਹੋਇਆ ਹੈ। ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਪੱਗ ਦਾ ਅਰਥ ਹੈ ਪੈਰ, ਉੱਪੇ ਤਾਣਾ, ਇਹ ਤਾਣਾ ਤੂੰ ਆਪ ਹੀ ਤਣਿਆ ਹੈ, ਆਪ ਹੀ ਬਣਾਇਆ ਹੈ, ਆਪਣੇ ਪੈਰਾਂ ਨਾਲ ਆਪ ਹੀ ਗਲਤ ਰਾਹ ਤੇ ਤੁਰਿਆ। ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਸ਼ਾਈ ਪਾਈ, ਮੂਰਖ ਅੰਧੇ ਪੱਤ ਗਵਾਈ, ਬਿਨ ਨਾਵੈ ਕਿਛ ਥਾਂ ਨਾ ਪਾਈ। ਇਹ ਨਾਵੈ ਜਿਹੜਾ ਲਫ਼ਜ਼ ਹੈ, ਇਹਨੂੰ ਸਮਝਣਾ ਅਤ ਜ਼ਰੂਰੀ ਹੈ। ਨਾਮ ਤੋਂ ਬਿਨਾਂ ਕੋਈ ਕਰਮ ਲੇਖੇ ਵਿੱਚ ਨਹੀਂ ਪੈਂਦਾ, ਖਾਸ ਕਰਕੇ ਇਸ ਸਮੇਂ ਦੇ ਵਿੱਚ। ਇੱਕ ਨਾਮ ਹੈ, ਇੱਕ ਨਾਉਂ ਹੈ, ਇੱਕ ਨਾਵ ਹੈ, ਇਹ ਸਾਰੇ ਲਫ਼ਜ਼ ਉਸ ਇੱਕ ਅਵਸਥਾ ਵਾਸਤੇ ਵਰਤੇ ਨੇ ਜਿਹੜਾ ਧਰਮ ਦੀ ਕਮਾਈ ਤੋਂ ਬਾਅਦ ਬੰਦੇ ਨੂੰ ਰਿਜ਼ਲਟ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ, ਰਸ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ। ਤਾਂ ਅੰਦਰਲੇ ਗਿਆਨ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ। ਅਤੇ ਗੁਰੂ ਰਾਮਦਾਸ ਜੀ ਨੇ ਤਰੀਕਾ ਦੱਸਿਆ, ਕਹਿਣ ਲੱਗੇ ਸਭ ਤੋਂ ਪਹਿਲਾਂ ਹੈ ਅਚਰ ਚਰੈ, ਤੇਰੇ ਸਰੀਰ ਵਿੱਚ ਉਹ ਰਸ ਜਿਹੜੇ ਬੜੇ ਬੇਕਾਬੂ ਨੇ ਉਹਨਾਂ ਨੂੰ ਖਤਮ ਕਰ ਦੇ, ਉਹਨਾਂ ਨੂੰ ਚਰ ਲੈ, ਉਹਨਾਂ ਨੂੰ ਖਾ ਜਾ, ਤਾਂ ਸਿੱਧ ਹੋਈ, ਫਿਰ ਤੈਨੂੰ ਸਿੱਧੀ ਮਿਲ ਜਾਏਗੀ, ਕਾਮਯਾਬੀ ਹੋ ਜਾਏਗੀ। ਅਤੇ ਜਦੋਂ ਸਿੱਧੀ ਮਿਲੇਗੀ, ਸਿੱਧੀ ਅਤੇ ਬੁੱਧ ਪਾਈ, ਫਿਰ ਉਹ ਜਿਹੜੀ ਬੁੱਧੀ ਨਾ ਜਿਹਦੇ ਵਿੱਚੋਂ ਆਪਣੇ ਆਪ ਗਿਆਨ ਆਉਂਦਾ ਹੈ, ਤੁਸੀਂ ਸਾਰੀ ਵਿਚਾਰ ਆਪੇ ਸਮਝ ਜਾਓਗੇ, ਲੋੜ ਨਹੀਂ ਪਏਗੀ। ਜਿਹਦੇ ਕੋਲ ਉਹ ਪੈਮਾਨਾ ਆ ਗਿਆ ਨਾ ਗਿਆਨ ਦਾ, ਵਿਵੇਕ ਬੁੱਧੀ ਦਾ, ਸਾਰੇ ਗ੍ਰੰਥ ਧਾਰਮਿਕ ਥੋੜ੍ਹੇ ਜਿਹੇ ਪੜ੍ਹਨ ਦੀ ਲੋੜ ਹੈ, ਕੋਈ ਬਹੁਤੀ ਉਹਦੇ ਉੱਤੇ ਸਟੱਡੀ ਕਰਨ ਦੀ ਜ਼ਰੂਰਤ ਨਹੀਂ। ਭਾਵੇਂ ਕੁਝ ਵੀ ਪੜ੍ਹ ਲਓ, ਕਿਸੇ ਧਰਮ ਦੀ ਵਿਆਖਿਆ ਵੀ ਆਪਣੇ ਆਪ ਉਹਦੀ ਵਿਆਖਿਆ ਹੁੰਦੀ ਚਲੀ ਜਾਏਗੀ। ਕਬੀਰ ਜੀ ਨੇ ਵੀ ਵਰਣਨ ਕੀਤਾ ਹੈ, ਆ ਬਸੰਤ ਰਾਗ ਦੇ ਵਿੱਚ ਉਹਨਾਂ ਦਾ ਸ਼ਬਦ ਆਉਂਦਾ ਹੈ, ਉਹਦੇ ਵਿੱਚ ਵੇਦਾਂ ਦੀ ਵੀ ਗੱਲ ਕੀਤੀ ਗਈ ਕਿ ਬਸੰਤ ਆਈ, ਸਾਰਾ ਕੁਝ ਖਿੜਿਆ ਹੋਇਆ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ਼, ਦੁਤੀਆ ਮੌਲੇ ਚਾਰ ਵੇਦ, ਸਿਮਰਤ ਮੌਲੀ ਸਿਉਂ ਕਤੇਬ, ਆਚਾਰ ਵੇਦ ਸਤਾਈ ਸਿਮਰਤੀਆਂ ਕਤੇਬਾਂ, ਕਿੰਨੇ ਖੁਸ਼ਕ ਗ੍ਰੰਥ ਲੱਗਦੇ ਨੇ, ਸਾਰਾ ਦਿਨ ਬੰਦੇ ਦਾ ਪੜ੍ਹ ਪੜ੍ਹ ਕੇ ਚਸ਼ਮੇ ਲੱਗ ਜਾਣਗੇ, ਥੱਕ ਜਾਏਗਾ, ਅੱਕ ਜਾਏਗਾ, ਮਾਲਿਸ਼ਾਂ ਕਰਾਏਗਾ, ਕਿਉਂ ਅਭਿਆਸ ਕਰ ਰਿਹਾ ਹੈ। ਪਰ ਜਦੋਂ ਕਿਸੇ ਦੇ ਅੰਦਰ ਵਿਵੇਕ ਬੁੱਧੀ ਜਿਵੇਂ ਕਬੀਰ ਜੀ ਦੇ ਅੰਦਰ ਜਾਗੀ ਨਾ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਆਇਆ, ਉਹ ਕਹਿੰਦੇ ਨੇ ਹੁਣ ਵੇਦ ਵੀ ਇਸ ਤਰ੍ਹਾਂ ਲੱਗਦੇ ਨੇ ਜਿਵੇਂ ਖਿੜੇ ਹੋਏ ਨੇ, ਉਹਨਾਂ ਵਿੱਚ ਖੁਸ਼ਕਪੁਣਾ ਨਹੀਂ ਹੈ। ਅੱਕ ਜਾਂਦਾ ਹੈ ਨਾ ਬੰਦਾ ਸਾਰੇ ਧਾਰਮਿਕ ਗ੍ਰੰਥਾਂ ਤੋਂ, ਕੋਈ ਸਾਰੇ ਲੋਕ ਚਾਓ ਨਾਲ ਰਸ ਨਾਲ ਥੋੜ੍ਹੀ ਨੇ, ਤੁਸੀਂ ਵੇਖਿਆ ਹੋਵੇਗਾ, ਇਕੱਲੇ ਉਹ ਨਹੀਂ, ਅਸੀਂ ਵੀ ਵੇਖਦੇ ਹਾਂ ਕਿ ਸਾਡੇ ਅਖੰਡ ਪਾਠ ਸਾਹਿਬ, ਸਾਡੇ ਸਹਿਜ ਪਾਠ, ਸਾਡੇ ਕੀਰਤਨ, ਸਾਡੀਆਂ ਕਥਾਵਾਂ, ਕਿਤੇ ਸਾਡੀ ਮਜਬੂਰੀ ਤਾਂ ਨਹੀਂ, ਜਾਂ ਕਿਸੇ ਚਾਹ ਵਿੱਚ ਕਿਸੇ ਆਨੰਦ ਵਿੱਚ ਇਹਨਾਂ ਨੂੰ ਕਰ ਰਹੇ ਹਾਂ ਕਿ ਬੰਦਾ ਵਾਰ ਵਾਰ ਘੜੀ ਨੂੰ ਕੋਖ ਰਿਹਾ, ਕਾਲ ਨੂੰ ਵੇਖ ਰਿਹਾ, ਬਚਣਾ ਚਾਹੁੰਦਾ ਬੰਦਾ ਕਾਲ ਤੋਂ ਮੌਤ ਤੋਂ, ਪਰ ਧਿਆਨ ਅੱਠੇ ਪੈਰੇ ਦਾ ਕਾਲ ਵੱਲ ਹੈ, ਸਮੇਂ ਵੱਲ ਹੈ, ਉਹਨੂੰ ਛੱਡ ਨਹੀਂ ਸਕਦਾ। ਤਾਂ ਧਾਰਮਿਕ ਜਗਤ ਦਾ ਬਹੁਤ ਸਾਰਾ ਹਿੱਸਾ ਇਹਨਾਂ ਚੀਜ਼ਾਂ ਨੂੰ ਕੋਈ ਸ਼ੌਂਕ ਨਾਲ ਨਹੀਂ ਕਰਦਾ, ਉਹ ਕੇਵਲ ਉਹਦੇ ਗਲ ਪੈ ਗਿਆ, ਕੀ ਕਰੇਗਾ ਹੁਣ, ਸਮੇਂ ਨੂੰ ਖਿੱਚ ਰਿਹਾ ਹੈ, ਢੋ ਰਿਹਾ ਹੈ, ਬਹੁਤੀਆਂ ਗੱਲਾਂ ਇਸੇ ਕਰਕੇ ਕਰ ਰਿਹਾ ਵੀ ਇੰਨਾ ਕਰਾਂਗਾ ਤੇ ਇੰਨਾ ਮਿਲੇਗਾ, ਇੰਨਾ ਕਰਾਂਗਾ ਤੇ ਇੰਨਾ ਮਿਲੇਗਾ। ਇਹਦੇ ਉੱਤੇ ਚੀਜ਼ ਖੜੀ ਹੈ। ਕਰਨਾ ਕੀ ਹੈ? ਤਾਂ ਚਲੋ ਗਲਤ ਨਹੀਂ ਪਰ ਪੂਰਾ ਨਹੀਂ ਹੈ। ਗਲਤ ਵੀ ਨਹੀਂ ਕਹਿ ਸਕਦੇ, ਕੋਈ ਕਰੇ ਧਾਰਮਿਕ ਕਰਮ ਕਰਦਾ ਗਲਤ ਤਾਂ ਨਹੀਂ ਪਰ ਪੂਰਾ ਨਹੀਂ ਹੈ। ਪੂਰਾ ਇਸ ਲਈ ਨਹੀਂ ਕਿਉਂਕਿ ਉਹਦੇ ਬਦਲੇ ਵਿੱਚ ਕੁਝ ਚਾਹੁੰਦਾ ਹੈ ਬਹੁਤ ਜ਼ਿਆਦਾ। ਤਾਂ ਬਹੁਤ ਸਾਰਾ ਜਪ ਤਪ ਵੀ ਕਾਹਦੇ ਵਾਸਤੇ, ਇਹ ਬਹੁਤੇ ਲੋਕ ਇਕੱਠੇ ਹੋਣ, ਪ੍ਰਯੋਜਨ ਤਾਂ ਗਲਤ ਹੋ ਗਿਆ ਨਾ। ਇਹ ਜਪ ਤਪ ਗੁਰੂ ਸਾਹਿਬ ਨੇ ਰੱਬ ਨਾਲ ਸਾਂਝ ਪਾਉਣ ਵਾਸਤੇ ਬਣਾਇਆ ਸੀ, ਨਾ ਕਿ ਸੰਸਾਰ ਦੀਆਂ ਰਿੱਧੀਆਂ ਸਿੱਧੀਆਂ ਜਾਂ ਇਹ ਕਰਨ ਵਾਸਤੇ ਮੇਰੀ ਕਾਮਯਾਬੀ ਹੋ ਜਾਏ ਜਾਂ ਭੀੜ ਇਕੱਠੀ ਹੋ ਜਾਏ। ਇਹ ਸਭ ਕੁਝ ਚੱਲਦਾ ਹੈ, ਇਸੇ ਕਰਕੇ ਸਭ ਕੁਝ ਕਰਾ ਕੇ ਅਖੀਰ ਨੂੰ ਸਭ ਕੁਝ ਫਿੱਕਾ ਪੈ ਜਾਂਦਾ, ਕਿਉਂਕਿ ਇਹ ਗੁਰਮਤ ਦੇ ਅਨੁਸਾਰ ਨਹੀਂ ਕੀਤਾ ਜਾਂਦਾ, ਉਹਦਾ ਮਿਸ਼ਨ ਤਬਦੀਲ ਹੋ ਜਾਂਦਾ। ਤਾਂ ਸਤਿਗੁਰੂ ਨੇ ਕਿਹਾ ਕਿ ਜਿੱਦਣ ਬੰਦੇ ਕੋਲ ਬੁੱਧੀ ਆਵੇਗੀ ਨਾ, ਵਿਵੇਕ ਬੁੱਧੀ, ਉਹਦੇ ਤੋਂ ਬਾਅਦ ਪ੍ਰੇਮ ਆਵੇਗਾ। ਚਾਰ ਚੀਜ਼ਾਂ ਜੋੜ ਦਿੱਤੀਆਂ ਗੁਰੂ ਰਾਮਦਾਸ ਜੀ ਨੇ। ਸਭ ਤੋਂ ਪਹਿਲਾਂ ਅਚਰ ਚਰੈ, ਉਸ ਚੀਜ਼ ਨੂੰ ਖਾ ਜਿਹੜੀ ਨਹੀਂ ਖਾਧੀ ਜਾਣ ਵਾਲੀ। ਅਚਰ ਚਰੈ ਤਾਂ ਸਿੱਧ ਹੋਈ, ਫਿਰ ਕਾਮਯਾਬੀ ਮਿਲ ਜਾਏਗੀ, ਫਿਰ ਸਿੱਧੀ ਤੇ ਬੁੱਧ ਪਾਈ, ਫਿਰ ਵਿਵੇਕ ਬੁੱਧ ਮਿਲੇਗੀ ਤੀਸਰੇ ਨੰਬਰ ਤੇ। ਫਿਰ ਕਹਿੰਦੇ ਕਿ ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਫਿਰ ਤੇਰੇ ਸਰੀਰ ਨੂੰ ਮਹਿਸੂਸ ਹੋਵੇਗਾ ਵੀ ਪ੍ਰੇਮ ਵਿੱਚੋਂ ਪੈਦਾ ਹੋ ਰਿਹਾ, ਪ੍ਰੇਮ ਦੇ ਤੀਰ ਵੱਜਦੇ ਜਾ ਰਹੇ ਨੇ। ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਈ, ਫਿਰ ਭਰਮ ਦਾ ਹਨੇਰਾ, ਅਗਿਆਨ ਦਾ ਹਨੇਰਾ ਛੱਟ ਜਾਏਗਾ, ਗਿਆਨ ਦਾ ਚਾਨਣ ਆ ਜਾਏਗਾ, ਉਹ ਦਿਸਣ ਲੱਗ ਪਏਗਾ ਜੋ ਅੱਜ ਤੱਕ ਨਹੀਂ ਦਿਸਿਆ। ਇਹ ਦੁਨੀਆ ਫਿੱਕੀ ਪੈ ਜਾਏਗੀ, ਦੂਜੀ ਦੁਨੀਆ ਦਿਸਣ ਲੱਗ ਪੈਗੀ। ਤਾਂ ਧਰਮ ਖੰਡ ਜਿਹੜਾ ਹੈ ਉਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਿਣੀਆਂ ਹੋਈਆਂ ਸਨ, ਪਰ ਜਦੋਂ ਉਹਨੂੰ ਕੋਈ ਪਾਰ ਕਰ ਗਿਆ, ਜਦੋਂ ਕੋਈ ਪ੍ਰਵਾਨ ਹੋ ਗਿਆ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੈ ਜਾਏ। ਜੇ ਕੋਈ ਉੱਥੇ ਜਾਏ ਤਾਂ ਦੇਖ ਲਵੇ ਉਸ ਸਥਾਨ। ਫਿਰ ਅੱਗੇ ਗੁਰੂ ਸਾਹਿਬ ਨੇ ਅੱਜ ਬਚਨ ਕੀਤੇ, ਕਹਿੰਦੇ ਧਰਮ ਖੰਡ ਕਾ ਇਹੋ ਧਰਮ। ਧਰਮ ਖੰਡ ਕੀ ਹੈ? ਜਿਹੜਾ ਉੱਤੇ ਕਿਹਾ ਗਿਆ ਉਹਦੀ ਵਿਆਖਿਆ ਇਹੀ ਹੈ। ਅਗਲੇ ਬਚਨ ਕੀਤੇ ਕਹਿੰਦੇ ਗਿਆਨ ਖੰਡ ਕਾ ਆਖੋ ਕਰਮ। ਗਿਆਨ ਖੰਡ ਦੀ ਪਰਿਭਾਸ਼ਾ ਕੀ ਹੈ? ਗਿਆਨ ਖੰਡ ਕਿਸ ਨੂੰ ਕਹਿੰਦੇ ਨੇ? ਅੱਗੇ ਬਚਨ ਕੀਤੇ ਕਹਿੰਦੇ ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਜਦੋਂ ਕਿਸੇ ਜਗਿਆਸੂ ਦੀ ਸੁਰਤ ਗਿਆਨ ਖੰਡ ਵਿੱਚ ਜਾਂਦੀ ਏ ਤਾਂ ਉੱਥੇ ਗਿਆਨ ਦਾ ਦੀਵਾ ਜਗ ਪੈਂਦਾ ਹੈ, ਚਾਨਣ ਹੋ ਜਾਂਦਾ। ਨਾਮ ਜਪਤ ਕੋਟ ਸੂਰ ਉਜਾਰਾ, ਇੰਨਾ ਚਾਨਣ ਬਈ ਕਰੋੜਾਂ ਸੂਰਜ। ਉਸ ਚਾਨਣ ਦੇ ਵਿੱਚ ਫਿਰ ਇਉਂ ਕਹੀਏ ਕਿ ਇਹ ਦੁਨੀਆ ਜਿਹੜੀ ਹੈ ਅੱਖੋਂ ਓਲੇ ਹੋ ਜਾਂਦੀ ਏ ਤੇ ਅਗਲੀ ਦੁਨੀਆ ਸਾਹਮਣੇ ਆ ਜਾਂਦੀ ਜਿਹੜੀ ਅਦ੍ਰਿਸ਼ਟ ਹੈ। ਇੱਕ ਦਿਸਣ ਵਾਲੀ ਦੁਨੀਆ, ਇੱਕ ਅਣਦਿਸਦੀ ਦੁਨੀਆ। ਫਿਰ ਇੱਥੋਂ ਤੱਕ ਬੰਦਾ ਸੀਮਤ ਨਹੀਂ ਰਹਿੰਦਾ, ਹੈਰਾਨ ਜਿਹਾ ਰਹਿੰਦਾ ਹੈ। ਤੁਸੀਂ ਵੇਖੋਗੇ ਜਿਹੜੇ ਧਾਰਮਿਕ ਪੁਰਸ਼ ਹੋਏ ਨੇ, ਪੈਗੰਬਰ ਲੋਕ ਹੋਏ ਨੇ, ਉਹਨਾਂ ਦੀਆਂ ਨਜ਼ਰਾਂ, ਉਹਨਾਂ ਦੀ ਦ੍ਰਿਸ਼ਟੀ ਬੜੀ ਹੈਰਾਨੀ ਕੁੰਨ ਵਿਸਮਾਦ ਵਿੱਚ ਗਈ ਹੋਈ, ਕਿਉਂਕਿ ਉਹਨਾਂ ਨੂੰ ਇਸ ਦੁਨੀਆ ਦੇ ਨਾਲ ਨਾਲ ਦੂਜੀ ਵੀ ਦੁਨੀਆ ਦਿਸ ਰਹੀ ਹੈ, ਦੂਜੀ ਵੀ ਦੁਨੀਆ ਦਿਸਦੀ ਹੈ। ਇਹ ਜ਼ਰੂਰੀ ਨਹੀਂ ਕਿ ਇਸ ਥਾਂ 'ਤੇ ਸਰੀਰਧਾਰੀ ਬੈਠੇ ਹੋਣ, ਜਿਹੜਾ ਉਹਨਾਂ ਦਾ ਤਜਰਬਾ ਹੈ। ਸਾਡੀ ਦ੍ਰਿਸ਼ਟੀ ਇੱਥੋਂ ਤੱਕ ਹੈ, ਜ਼ਰੂਰੀ ਨਹੀਂ ਵੀ ਇਸ ਦੀਵਾਨ ਦੇ ਅੰਦਰ ਜਾਂ ਕਿਸੇ ਵੀ ਦੀਵਾਨ ਵਿੱਚ। ਤਾਂ ਤਜਰਬੇਕਾਰਾਂ ਦਾ ਤਾਂ ਤਜਰਬਾ ਵੀ ਉੱਥੇ ਬਹੁਤ ਸਾਰੇ ਐਸੇ ਵੀ ਸਰੀਰ ਹੁੰਦੇ ਨੇ ਜਿਹੜੇ ਮਿੱਟੀ ਦੇ ਨਹੀਂ ਬਣੇ ਹੋਏ, ਉਹ ਵੀ ਕੀਰਤਨ ਸੁਣਨ ਆਉਂਦੇ ਨੇ, ਉਹਨਾਂ ਦੀ ਵੀ ਖੁਰਾਕ ਹੁੰਦੀ, ਔਰ ਉਹ ਪ੍ਰਬੰਧ ਵੀ ਕਰ ਲੈਂਦੇ ਨੇ ਕਿ ਕੀ ਸੁਣਨਾ, ਹੁਣ ਖਿਆਲ ਰੱਖਣਾ, ਬੜਾ ਕੁਝ ਹੈ। ਇੱਕ ਦਿਸ ਦੀ ਦੁਨੀਆ ਹੈ, ਇੱਕ ਅਣਦਿਸ ਦੀ ਦੁਨੀਆ ਹੈ। ਜ਼ਰੂਰੀ ਨਹੀਂ ਵੀ ਆਪਾਂ ਦਿਸ ਦੇ ਸਰੀਰ ਪ੍ਰਬੰਧ ਕਰ ਰਹੇ ਹਾਂ ਕਿ ਹੁਣ ਕੀਰਤਨ ਕਰਾਉਣਾ ਹੈ, ਕਿ ਹੁਣ ਕਥਾ ਕਰਾਉਣੀ ਹੈ, कि हुण केड़ी कथा करवानी है। बारों बारों लगेगा भी यही शरीर कर रहे ने, पर जिन्ने शरीर दिसदे ने इस तों किते ज्यादा अणदिस दी दुनिया है जिहड़ी सुणन वास्ते उत्सुक हुंदी है। जो कुछ सुनना चाहुंदी वह फिर इन्हां शरीरां दे राहीं प्रबंध कर लैंदी है। इसलिए गुरु ग्रंथ साहिब जी का दरबार किते भी होवे कदी खाली नहीं हुंदा, यह सानू लगता है वह कदी भी खाली नहीं, बड़ा भरिया होया है। उहदे विच कोई एक इंच भी थां खाली नहीं, पर वह दुनिया होर है। इस करके कहिंदे जदों किसे नू जाग आउंदी है ना, जिवें एक बंदा सुता होया सी नींद दे अंदर ते सप ने उहनू बलेटे पाए होए ने, उहनू डंग मारन वास्ते मूंह तैयार करदा, किन्ना खतरनाक लगदा है। सुपने विच पसीना आ गया शरीर नू, धड़कन वध गई, रो रहा है, कोई छुड़ा दिओ, सप ने घेरिया होया। बड़े बड़े वड्डे अजगर ने सप ने इन्ने इन्ने कि जेडे पशुआं नू वी उहदे उहनां दे पैरां नू बलेटा पा के खड़े कर देंदे, एक थां ते तुरन नहीं देंदे, इन्नी ताकत उहनां विच। तां इसे तरह जे कोई सुपने विच किसे नू सर्प बलेट लवे जां शेर अपने पंजे विच लै लै, सुपना आ रहा है, कल्पित है, तां उत्थे रोई जा रहा है। एक बंदा बाहर खड़ा है, वह रोंदा है भी मैनू छड़ाओ। कई बार तुहाडे कोल सुते हुए लोग बड़े घबराउणगे, बणाउंदे ने, वह किसी ना किसी अवस्था में चले गए ने खतरनाक, कि उन्होंने किसी भयंकर जानवर ने घेर लिया है, ते छड़ाउण वास्ते आवाजां देंदे ने, उत्थे कौन पहुंचे सुपने दे विच। तां उह भावें जिन्ना चिर मर्जी उस सर्प तो छुट्टण दा यतन कर लवे सुपने विच, उत्थे नहीं छुट्टेगा। उहदा इको ही इलाज है। सप तो छुट्टण दा इलाज की है? बंदे दी नींद खुल जाए। बस नींद खुली ते सप गवाच गया, क्योंकि है ही नहीं सी उत्थे, है नहीं सी। उह इक बनाया होया भरम सी, भरम जिसनू कहिंदे, जो होवे ना ते महसूस होण लग पै। इत्थे जिन्ना दुख है, गुरु ग्रंथ साहिब सच्चे पातशाह कहिंदे दुख है नहीं। दुख दा अभ्यास कर करके बंदे ने दुख नू बना लिया, उहदी मूर्ति बन गई है। दुख कोई है नहीं इत्थे। दुख दा अभ्यास इन्ना कीता है, दुख सिखाया ही इन्ना गया इत्थे कि दुखी जरूर होना है। पहले ही सिखाया गया, जन्म तो लैके दुध विच प्या दिता गया दुख, कि वह बंदा कहदा जिहड़ा इत्थे रोए ना, दुखी ना होवे। ते दुख दी प्रैक्टिस, दुख दा अभ्यास बंदे नू फिर सहजे सहजे दुखां विच, तां उह जिहड़ा आदमी सुपने दे विच दुखी हो रहा है, जिन्हू एक सर्प ने घेरिया ते छुट्टण दा यतन कर रहा है, सारी उम्र भी उत्थे बैठ के उस सुपने दे विच उह कवे मैं पाठ कर लवां ते सप छड जाएगा, उत्थे नहीं छड्डना उसने। वह कवे मैं जा वा सारे तीर्थां ते, इह सप छड जाएगा, सुपने विच ही यतन करे, जा भी आवे, क्योंकि सुपना ऐसी अवस्था हुंदी है जिथे तुसी जो मर्जी बना सकदे हो, जिहड़ा मर्जी तीर्थ खड़ा कर लो, चले जाओ, धूप बत्ती भी बना लो, आरती भी कर लवे, कोई सारा कुछ मिल जांदा उत्थे, कोई रुपया नहीं लगदा। सुपने दे अर्थ कि इधरों तुसी चाहिया कि उधरों प्रगट हो गया, दीवे बलदे हुए मिल जाणगे, कोई आरती करे अपने तीर्थ ते वी मैनू इह सप तों छुड़ाओ, किसी देवते दे अग्गे मत्था रगड़ी जाए, उन्हें कहना छुटना है नहीं, क्योंकि छुड़ावां तां जे होवे ते गुरु किहदे तों छुड़ाए, जदों है ही नहीं ते छुड़ावे किहदे तों। उह ते भरम करके है, नींद करके है, सुता होया है सुपने दे विच। तां सतगुरु ने कहा भी जागेगा ते सप तो छुटेगा, सुत्या होया कोई नहीं छुटा। तां बंदा कहिंदा भी सुपना भी नहीं छड़ना, सुपने दा अर्थ संसार, सुपना भी नहीं छड़ना, पाठ करा दें सुपने विच सप छड़ जाएगा। सतगुरु ने कहा पाठ करा, चंगी गल है, पाठ कर, गुरु अगे अरदास कर, पर अरदास ए ना करी भी दुनिया दे विच भी फसिया रहे ते दुख भी हट जान, ਗੁਰੂ ਨੂੰ ਇਹ ਕਹਿ ਵੀ ਇੱਥੋਂ ਮੈਨੂੰ ਕੱਢ, ਮੇਰਾ ਸੁਪਨਾ ਤੋੜ ਦੇ, ਮੈਨੂੰ ਸੁਪਨੇ ਵਿੱਚੋਂ ਕੱਢ ਦੇ। ਤਾਂ ਸੁਪਨਾ ਟੁੱਟਾ ਅਤੇ ਫਿਰ ਪਤਾ ਲੱਗਾ ਉੱਥੇ ਕੁਝ ਵੀ ਨਹੀਂ ਸੀ, ਸਾਰਾ ਆਪ ਹੀ ਬਣਾਇਆ ਸੀ। ਰੱਸੀ ਸੱਪ ਲੱਗਦੀ ਸੀ, ਉਹਦੇ ਤੋਂ ਡਰ ਡਰ ਕੇ ਪਸੀਨੇ ਨਾਲ ਲੱਥ ਪੱਥ ਹੁੰਦੇ ਰਹੇ ਸਾਰੀ ਉਮਰ। ਤਾਂ ਇਸ ਤਰ੍ਹਾਂ ਦਾ ਅਗਿਆਨ ਇਹ ਖਤਮ ਹੁੰਦਾ ਹੈ ਜਦੋਂ ਕੋਈ ਗਿਆਨ ਖੰਡ ਵਿੱਚ ਜਾਂਦਾ ਹੈ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਾਂ ਉਹਨੂੰ ਫਿਰ ਇੱਕੋ ਹੀ ਇਲਾਜ ਹੈ ਉਸ ਸੁੱਤੇ ਹੋਏ ਬੰਦੇ ਨੂੰ ਜਿਹੜਾ ਸੁਪਨੇ ਵਿੱਚ ਡਰ ਰਿਹਾ, ਬਾਂਹ ਫੜ ਕੇ ਹਿਲਾ ਦਿਓ, ਖਿੱਚ ਕੇ ਉਠਾ ਦਿਓ। ਜਿਉਂ ਉੱਠਿਆ ਅਤੇ ਜਾਗਦਿਆਂ ਸਾਰ ਉਹ ਸਾਰੀ ਦੁਨੀਆ ਇੱਕਦਮ ਖਤਮ ਹੋ ਗਈ ਜਿਹੜੀ ਸੁਪਨੇ ਵਿੱਚ ਸੀ, ਨਵੀਂ ਦੁਨੀਆ ਸਾਹਮਣੇ ਆ ਗਈ। ਆਪਣਾ ਕਮਰਾ, ਪਰਿਵਾਰ ਦੇ ਮੈਂਬਰ, ਮਿੱਤਰ ਦੋਸਤ, ਗੁਰਦੁਆਰਾ, ਇਹ ਸ਼ਹਿਰ, ਸੜਕਾਂ ਆ ਗਈਆਂ ਨਾ ਸਾਹਮਣੇ। ਪਹਿਲਾਂ ਉਹ ਗਾਇਬ ਸਨ ਸਾਰੀਆਂ, ਪਹਿਲਾਂ ਉਹ ਦੁਨੀਆ ਸੀ ਜਿਹੜੀ ਅੰਦਰ ਬਣਾਈ ਹੋਈ ਸੀ, ਪਰ ਜਾਗ ਆਉਂਦਿਆਂ ਸਾਰ ਉਹ ਕੱਟੀ ਗਈ ਇੱਕਦਮ। ਇਸ ਕਰਕੇ ਜਦੋਂ ਬੰਦਾ ਜਾਗਦਾ ਹੈ ਉਹਦੀ ਅੱਖ ਵਿੱਚ ਬੜੇ ਹੈਰਾਨੀ ਕੁਣ ਤੱਤ ਹੁੰਦੇ ਨੇ। ਹੈਰਾਨ ਹੋ ਕੇ ਇੱਕ ਵਾਰੀ ਵੇਖਦਾ ਜ਼ਰੂਰ ਵੀ ਇੱਕਦਮ ਪਿਛਲੀ ਦੁਨੀਆ ਮਰ ਗਈ, ਖਤਮ ਹੋ ਗਈ। ਤਾਂ ਜਦੋਂ ਸਤਿਗੁਰੂ ਕਿਸੇ 'ਤੇ ਕਿਰਪਾ ਕਰਦੇ ਨੇ ਅਤੇ ਉਹਨੂੰ ਕਹਿੰਦੇ ਨੇ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਤਾਂ ਜਦੋਂ ਉਹ ਇਸ ਦੁਨੀਆ ਵਿੱਚੋਂ ਗੁਰੂ ਕੇ ਸ਼ਬਦ ਦੇ ਰਾਹੀਂ ਜਾਗ ਪੈਂਦਾ ਹੈ ਅਤੇ ਇਹ ਦੁਨੀਆ ਸੁਪਨੇ ਵਾਂਗੂ ਮਿੱਟੀ ਹੋ ਜਾਂਦੀ ਹੈ। ਕਹਿਣਾ ਨਹੀਂ ਪੈਂਦਾ ਉਸ ਨੂੰ ਛੱਡ ਦੇ, ਮਿੱਟੀ ਨੂੰ ਕੌਣ ਛੱਡੇਗਾ। ਸਮਝਾਉਣ ਦੀ ਲੋੜ ਕੀ ਹੈ, ਅਸੀਂ ਤੁਰ ਕੇ ਆਏ ਤਾਂ ਕੋਈ ਰਾਹ ਵਿੱਚ ਨੋਟ ਪਿਆ ਹੁੰਦਾ 1000 ਦਾ ਤੇ ਛੱਡਦਾ ਸੀ ਮਨੁੱਖ, ਕਿਤੇ ਜੇਬ ਵਿੱਚ ਜ਼ਰੂਰ ਪਾਉਂਦਾ, ਪਰ ਰਾਹ ਵਿੱਚ ਕਿੰਨੀ ਮਿੱਟੀ ਸੀ ਕਿਸੇ ਜੇਬ ਵਿੱਚ ਪਾਈ ਹੈ, ਕਿਉਂਕਿ ਉਹਦਾ ਮੁੱਲ ਗੁਆਚ ਗਿਆ ਹੈ। ਤਾਂ ਜਦੋਂ ਕਿਸੇ ਨੂੰ ਵੱਡੀ ਮਾਇਆ ਮਿਲ ਜਾਂਦੀ ਹੈ ਤਾਂ ਉਹਨੂੰ ਮਾਇਆ ਛਡਾਉਣੀ ਨਹੀਂ ਪੈਂਦੀ, ਮਿੱਟੀ ਹੋ ਜਾਂਦੀ ਹੈ। ਤਾਂ ਸੋਨਾ ਅਤੇ ਮਿੱਟੀ ਛੱਡਣ ਦੀ ਗੱਲ ਚੱਲਦੀ ਹੈ ਗੁਰਬਾਣੀ ਦੇ ਵਿੱਚ, ਤੈਸਾ ਸਵਰਨ ਤੈਸੀ ਉਸ ਮਾਟੀ। ਤਾਂ ਫਿਰ ਸੋਨਾ ਵੀ ਬਹੁਤੇ ਅਰਥ ਨਹੀਂ ਰੱਖਦਾ, ਉੱਥੇ ਕਰੋੜ ਅਤੇ ਇੱਕ ਰੁਪਈਆ ਇੱਕੋ ਅਰਥ ਰੱਖਦੇ ਨੇ, ਕੋਈ ਫਰਕ ਨਹੀਂ ਪੈਂਦਾ। ਦੋਵਾਂ ਦਾ ਅੰਤਰੀਮ ਸਰੂਪ ਇੱਕੋ ਹੀ ਹੈ, ਬਾਹਰੋਂ ਉਹਨਾਂ ਵਿੱਚ ਭਰਮ ਭਾਸਦਾ, ਉਹਦੇ ਨਾਲ ਕੁਝ ਚੀਜ਼ਾਂ ਫੈਲ ਜਾਂਦੀਆਂ ਨੇ, ਰੁਪਈਏ ਨਾਲ ਛੋਟੀਆਂ ਹੋ ਜਾਂਦੀਆਂ ਨੇ। ਇਹ ਖੈਰ ਥੋੜ੍ਹਾ ਜਿਹਾ ਬਹੁਤਾ ਲੰਬਾ ਵਿਸ਼ਾ ਹੈ। ਆਪਾਂ ਇਹਦੇ ਜੋ ਕੁਝ ਗੁਰੂ ਸਾਹਿਬ ਨੇ ਕਿਹਾ ਹੈ ਕਿ ਉਸ ਗਿਆਨ ਖੰਡ ਦੇ ਵਿੱਚ ਫਿਰ ਹਵਾ ਵੀ ਕਈ ਤਰ੍ਹਾਂ ਦੀ, ਕੇਤੇ ਪਵਨ, ਆ ਵਿਗਿਆਨ ਨੇ 4-5 ਗੈਸਾਂ ਲੱਭੀਆਂ ਹੋਣਗੀਆਂ, ਆਕਸੀਜਨ ਹੈ, ਹਾਈਡਰੋਜਨ ਹੈ, ਕਾਰਬਨ ਡਾਈਆਕਸਾਈਡ ਹੈ, ਜਾਂ ਹੋਰ ਇਹਨਾਂ ਦੇ ਵਿੱਚੋਂ ਤੋੜ ਕੇ ਮਿਲਾ ਮਿਲਾ ਕੇ ਗੈਸਾਂ ਬਣਾਈਆਂ ਜਾਂਦੀਆਂ ਨੇ, ਕੁਝ ਲੱਭੀਆਂ ਨੇ। ਗੁਰੂ ਨਾਨਕ ਸਾਹਿਬ ਨੇ ਕਿਹਾ ਕੇਤੇ ਪਵਨ, ਬੜੀਆਂ ਨੇ ਹਵਾਵਾਂ, ਕਈ ਤਰ੍ਹਾਂ ਦੀਆਂ ਨੇ। ਪਾਣੀ, ਪਾਣੀ ਵੀ ਕਈ ਤਰ੍ਹਾਂ ਦਾ ਹੈ, ਆ ਹੀ ਪਾਣੀ ਨੇ ਜਿਹੜਾ ਅਸੀਂ ਪੀਂਦੇ, ਹੋਰ ਵੀ ਹੈ ਜਿਹਦਾ ਇਹ ਸਰੂਪ ਨਾ ਹੋਵੇ। ਵੈਸੰਤਰ, ਅੱਗ ਵੀ ਕਈ ਤਰ੍ਹਾਂ ਦੀ ਹੈ। ਤਾਂ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਚੱਲਦੀ ਹੈ ਨਾ, ਫਲਾਣਾ ਮਰ ਗਿਆ ਅਤੇ ਉੱਥੇ ਉਹਨੂੰ ਪਾਣੀ ਦਿੱਤਾ ਗਿਆ ਪੀਣ ਵਾਸਤੇ, ਤਾਂ ਅਸੀਂ ਇੱਕਦਮ ਕਹਿ ਦਿੰਦੇ ਹਾਂ ਪਖੰਡ ਹੈ ਸਾਰਾ, ਉੱਥੇ ਕਿੱਥੇ ਪਾਣੀ ਹੋਇਆ। ਪਰ ਇਹ ਨਹੀਂ ਪਤਾ ਉੱਥੇ ਪਾਣੀ ਹੋਰ ਤਰ੍ਹਾਂ ਦਾ ਹੋ ਸਕਦਾ ਹੈ, ਉੱਥੇ ਹਵਾ ਵੀ ਹੋਰ ਤਰ੍ਹਾਂ ਦੀ ਹੋ ਸਕਦੀ, ਉੱਥੇ ਸਰੀਰ ਵੀ ਹੋਰ ਤਰ੍ਹਾਂ ਦੇ ਹੋ ਸਕਦੇ ਜਿੱਥੇ ਬਿਨਾਂ ਫੇਫੜਿਆਂ ਤੋਂ ਸਵਾਸ ਲਿਆ ਜਾ ਸਕੇ, ਉਹ ਨਾ ਹੋਣ ਵਿੱਚ। ਤਾਂ ਦੁਨੀਆ ਗਿਆਨ ਖੰਡ ਦਾ ਅਰਥ ਇੰਨੀ ਦੁਨੀਆ ਨਾਲ ਸੰਪਰਕ ਹੋ ਜਾਣਾ ਕਿ ਜਿਹਦੀ ਵਿਆਖਿਆ ਨਹੀਂ ਹੋ ਸਕਦੀ, ਕਿੰਨੀ ਤਰ੍ਹਾਂ ਦੀ ਅੱਗ, ਕਿੰਨੀ ਤਰ੍ਹਾਂ ਦਾ ਪਾਣੀ, ਕਿੰਨੀ ਤਰ੍ਹਾਂ ਦੀ ਹਵਾ, ਕੇਤੇ ਕਾਨ ਮਹੇਸ਼, ਕਿੰਨੀ ਤਰ੍ਹਾਂ ਦੇ ਕ੍ਰਿਸ਼ਨ ਨੇ, ਕਿੰਨੀ ਤਰ੍ਹਾਂ ਦੇ ਇਹ ਮਹੇਸ਼ ਸ਼ਿਵਜੀ ਹਨ, ਬੜੇ ਦੇਵਤੇ। ਤਾਂ ਕੇਤੇ ਬਰਮੇ ਘਾੜਤ ਘੜੀ ਹੈ। ਹੁਣ ਜਦੋਂ ਇਹ ਪੌੜੀਆਂ ਆਉਣਗੀਆਂ ਨਾ, ਥੋੜ੍ਹਾ ਜਿਹਾ ਇੱਕ ਚੱਕਰ ਪੈਂਦਾ ਸਾਨੂੰ ਵੀ ਹਿੰਦੂ ਮਤ ਦੇ ਦੇਵਤੇ ਨੇ, ਇਹਨਾਂ ਦੀ ਗੱਲ ਕੀਤਿਆਂ ਕਿਤੇ ਆਪਾਂ ਇਸ ਬ੍ਰਾਹਮਣਵਾਦ ਵਿੱਚ ਤਾਂ ਨਾ ਫਸ ਜਾਂਗੇ, ਬੜਾ ਡਰ ਆਉਂਦਾ ਹੈ। ਸਮਝ ਲੈਣਾ ਚਾਹੀਦਾ, ਕਿਸੇ ਚੀਜ਼ ਦੀ ਵਿਆਖਿਆ ਕਰਨੀ ਅਤੇ ਉਹਨੂੰ ਮੰਨਣਾ, ਦੋ ਚੀਜ਼ਾਂ ਹੁੰਦੀਆਂ ਨੇ, ਮੰਨਣਾ ਹੋਰ ਚੀਜ਼ ਹੈ, ਵਿਆਖਿਆ ਕਰਨੀ ਹੋਰ ਚੀਜ਼ ਹੈ। ਗੁਰੂ ਸਾਹਿਬ ਜਦੋਂ ਦੇਵਤਿਆਂ ਦੀਆਂ, ਦੇਵੀਆਂ ਦੀਆਂ, ਤੀਰਥਾਂ ਦੀਆਂ ਗੱਲਾਂ ਕਰਦੇ ਨੇ ਤੇ ਉਹਦੇ ਅਰਥ ਨਾ ਤੇ ਮੰਨਣਾ ਹੁੰਦੇ ਨੇ, ਨਾ ਉਹਦੀ ਨਿੰਦਿਆ, ਨਾ ਉਹਨਾਂ ਦੀ ਉਸਤਤ, सिर्फ जो ब्रह्मांड की एक होंद है, जिवें वह पवन की व्याख्या कर रहे हैं, पवन नूं पूज थोड़ी रहे ने, सिर्फ उहदी गल कर रहे हैं भी वह इस तरह है। तो जदों यह शिवजी की जां कृष्ण की गल आउंदी है, इहदा अर्थ उहनां नूं जरूरी पूजना नहीं हुंदा, उहनां दे जीवन पक्ष की व्याख्या है। ਇਹ ਕਿੰਨੇ ਹਨ? ਕੇਤੇ ਬਰਮੇ, ਬ੍ਰਹਮੇ ਬੜੇ ਹਨ, ਘਾੜਤ ਘੜੀ ਹੈ, ਉਹ ਦੁਨੀਆਂ ਸਾਜ ਰਹੇ ਨੇ, ਰੂਪ ਰੰਗ ਕੇ ਵੇਸ਼, ਕਿੰਨੇ ਰੂਪਾਂ ਦੀ ਦੁਨੀਆਂ ਬਣਾ ਰਹੇ ਨੇ। ਕੇਤੀਆਂ ਕਰਮ ਭੂਮੀ, ਇਸ ਭੂਮੀ ਵਰਗੀਆਂ ਕਰਮ ਭੂਮੀਆਂ ਹੋਰ ਕਈ ਹਨ, ਕਈ ਧਰਤੀਆਂ ਹਨ। ਦਸਤਕੀਰ ਨੂੰ ਇਹੀ ਕਿਹਾ ਸੀ, ਉਹਨੇ ਕਿਹਾ ਸੀ ਸੱਤ ਆਕਾਸ਼, ਸੱਤ ਪਤਾਲ, ਸਤਿਗੁਰਾਂ ਨੇ ਕਿਹਾ ਲੱਖਾਂ ਹੀ ਨੇ, ਪਤਾਲਾਂ ਪਤਾਲ ਲੱਖ, ਆਗਾਸਾਂ ਆਗਾਸ, ਉੜਕ ਉੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਤਾਂ ਰੂਪ ਰੰਗ ਕੇ ਵੇਸ਼, ਕਿੰਨੀਆਂ ਕਰਮ ਭੂਮੀਆਂ ਨੇ, ਮੇਰ ਕਿੰਨੀ ਤਰ੍ਹਾਂ ਦੇ ਪਰਬਤ ਹਨ, ਕੇਤੇ ਧੂ ਉਪਦੇਸ਼, ਕਿੰਨੀ ਤਰ੍ਹਾਂ ਦੇ ਧਰੂ ਹਨ, ਧਰੂ ਭਗਤ ਹਨ, ਕੇਤੇ ਇੰਦ, ਕਈ ਤਰ੍ਹਾਂ ਦੇ ਇੰਦਰ ਹਨ, ਕਈ ਤਰ੍ਹਾਂ ਦੇ ਚੰਦਰਮਾ ਹਨ, ਕਈ ਤਰ੍ਹਾਂ ਦੇ ਸੂਰਜ ਹਨ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼ ਤੇ ਕਈ ਤਾਰਿਆਂ ਦੇ ਮੰਡਲ ਹਨ, ਕੇਤੇ ਸਿੱਧ ਬੁੱਧ ਨਾਥ, ਅਣਗਿਣਤ ਹੀ ਸਿੱਧ ਬੁੱਧ ਤੇ ਨਾਥ ਹਨ, ਕੇਤੇ ਦੇਵੀ ਵੇਸ਼, ਦੇਵੀਆਂ ਦੇ ਵੇਸ਼ ਬੜੇ ਹਨ, ਕੇਤੇ ਦੇਵ ਦਾਨਵ ਮੁਨ ਕੇਤੇ, ਦਾਨਵ ਬਹੁਤ ਸਾਰੇ ਹਨ, ਦੇਵਤੇ ਬਹੁਤ ਸਾਰੇ ਹਨ, ਮੁਨੀ ਬਹੁਤ ਸਾਰੇ ਹਨ, ਕੇਤੇ ਰਤਨ ਸਮੁੰਦਰ, ਸਮੁੰਦਰਾਂ ਵਿੱਚੋਂ ਨਿਕਲਣ ਵਾਲੇ ਰਤਨ ਬਹੁਤ ਸਾਰੇ ਹਨ, ਕੇਤੀਆਂ ਖਾਣੀ, ਕੇਤੀਆਂ ਬਾਣੀ, ਆ ਜਿਵੇਂ ਚਾਰ ਖਾਣੀਆਂ ਇੱਥੇ ਚਲਾਉਂਦੀਆਂ ਨੇ ਸੰਸਾਰ ਨੂੰ, ਇਹਦੇ ਤੋਂ ਬਿਨਾਂ ਹੋਰ ਵੀ ਹਨ ਖਾਣੀਆਂ, ਅੰਡਜ ਜੇਰਜ ਸੇਤਜ ਉਤਪੁਜ ਤੋਂ ਬਿਨਾਂ ਵੀ ਖਾਣੀਆਂ ਹਨ, ਜਿਹੜੀਆਂ ਹੋਰ ਕਈ ਤਰ੍ਹਾਂ ਦੀ ਸ੍ਰਿਸ਼ਟੀ ਸਾਜਦੀਆਂ ਨੇ। ਕੇਤੀਆਂ ਬਾਣੀ, ਬਾਣੀ ਕਈ ਪ੍ਰਕਾਰ ਦੀ ਹੈ, ਭਾਸ਼ਾ ਕਈ ਪ੍ਰਕਾਰ ਦੀ, ਕੇਤੇ ਪਾਤ ਨਰਿੰਦ, ਕਈ ਤਰ੍ਹਾਂ ਦੇ ਰਾਜੇ ਹਨ, ਬਾਦਸ਼ਾਹ ਹਨ, ਕੇਤੀਆਂ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ, ਕੋਈ ਅੰਤ ਨਹੀਂ। ਗਿਆਨ ਖੰਡ ਦੇ ਵਿੱਚ ਜਿੱਥੇ ਗਿਆਨ ਦੀ ਅਗਨੀ ਬਲਦੀ ਹੈ, ਉਸ ਚਾਨਣ ਵਿੱਚ ਅਸੀਮ ਦੁਨੀਆਂ ਦੇ ਨਾਲ ਸੰਪਰਕ ਜੁੜਦਾ ਹੈ, ਜਿਹਦੀ ਵਿਆਖਿਆ ਦਾ ਕੋਈ ਅੰਤ ਨਹੀਂ। ਅਗਲਾ ਖੰਡ ਜਿਹੜਾ ਹੈ ਸ਼ਰਮ ਖੰਡ ਹੈ, ਉਹਦੇ ਵਿੱਚ ਸਾਹਿਬ ਕਿਰਪਾ ਕਰਨਗੇ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ